ਤੇ ਪੋਥੀਆਂ ਖੋਲੀਏ। ਪੰਨਾ 17 ਸ੍ਰੀ ਰਾਗ ਚਾਲੂ ਹੈ। ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸ੍ਰੀ ਰਾਗ ਮਹਿਲਾ ਪਹਿਲਾ। ਪੁੰਗੋ ਕੀ ਕਾਇਆ ਰਤਨਾ ਕੀ ਲਲਿਤਾ ਅਗਰ ਵਾਸ ਤਨ ਸਾਸ। 68 ਤੀਰਥ ਕਾ ਮੁਖ ਟਿੱਕਾ ਤਿਤ ਘਟ ਮਤ ਵਿਗਾਸ। ਓਤ ਮਤੀ ਸਾਲਾਹਣਾ ਸਚ ਨਾਮ ਗੁਣਦਾਸ। ਬਾਬਾ ਹੋਰ ਮਤ ਹੋਰ ਹੋਰ ਜੇ ਸੋਵਰੇ ਕਮਾਈਐ ਕੂੜਾ ਕੂੜਾ ਜ਼ੋਰ। ਰਹਾ ਪੂਜ ਲੱਗੈ ਪੀਰ ਆਖੀਐ ਸਭ ਮਿਲੈ ਸੰਸਾਰ। ਨਾਉ ਸਦਾਏ ਆਪਣਾ ਹੋਵੇ ਸਿੱਧ ਸ਼ੁਮਾਰ। ਜਾਂ ਪਤ ਲੇਖੈ ਨਾ ਪਵੈ ਸਭ ਪੂਜ ਖੁਆਰ। ਜਿਨ ਕਉ ਸਤਿਗੁਰੈ ਥਾਪਿਆ ਤਿਨ ਮੇਟ ਨ ਸਕੈ ਕੋਏ। ਉਨ੍ਹਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ। ਨਾਉ ਪੂਜੀਐ ਨਾਉ ਮੰਨੀਐ ਅਖੰਡ ਸਦਾ ਸੱਚ ਸੋਏ। ਖੇਹੂ ਖੇ ਰਲਾਈਐ ਤਾਂ ਜੀਓ ਕਿਹਾ ਹੋਏ। ਜਲੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਏ। ਨਾਨਕ ਨਾਮ ਵਿਸਾਰੀਐ ਡਰ ਗਿਆ ਕਿਆ ਹੋਏ। ਆਓ ਹੁਣ ਵਿਆਖਿਆ ਸਰਵਣ ਕਰੀਏ। ਕੁੰਗੂ ਕੀ ਕਾਇਆ ਰਤਨਾ ਕੀ ਲਲਿਤਾ ਅਗਰ ਵਾਸ ਤਨ ਸਾਸ। ਕੁੰਗੂ ਕੀ ਕਾਇਆ, ਆਓ ਇਹਨਾਂ ਨੂੰ ਸਮਝੀਏ। ਕੁੰਗੂ ਕੀ ਕਾਇਆ, ਕੁੰਗੂ ਯਨ ਕੇ ਕੇਸਰ, ਔਰ ਕੇਸਰ ਨੂੰ ਸ਼ੁੱਧ ਤੇ ਪਵਿੱਤਰ ਪਦਾਰਥ ਮੰਨਿਆ ਗਿਆ। ਪਵਿੱਤਰ ਪਦਾਰਥਾਂ ਚੋਂ ਕੁੰਗੂ ਦਾ ਜ਼ਿਕਰ ਆਉਂਦਾ ਹੈ। ਕੁੰਗੂ ਕੀ ਕਾਇਆ, ਕਾਇਆ ਆਖਦੇ ਨੇ ਸਰੀਰ ਨੂੰ। ਜੇ ਮਨੁੱਖ ਦਾ ਸਰੀਰ ਕੇਸਰ ਵਾਂਗੂ ਪਵਿੱਤਰ ਹੋਵੇ, ਭਾਵ ਜੇ ਮਨੁੱਖ ਦਾ ਸਰੀਰ ਪਵਿੱਤਰ ਹੋਵੇ, ਜੇਕਰ ਕਿਸੇ ਮਨੁੱਖ ਦਾ ਸਰੀਰ ਪਵਿੱਤਰ ਹੋਵੇ। ਹੁਣ ਮਨੁੱਖ ਦਾ ਸਰੀਰ ਕਿਵੇਂ ਪਵਿੱਤਰ ਹੁੰਦਾ ਹੈ? ਭਾਵ ਕਰਮ ਪਵਿੱਤਰ ਹੋਣ, ਮਨ ਪਵਿੱਤਰ ਹੋਵੇ। ਸਰੀਰ ਤਦੇ ਪਵਿੱਤਰ ਹੋਏਗਾ ਜੇ ਮਨ ਪਵਿੱਤਰ ਹੋਏਗਾ, ਕਰਮ ਚੰਗੇ ਹੋਣ। ਸਰੀਰ ਪਵਿੱਤਰ ਤਾਂ ਮੰਨਿਆ ਜਾਂਦਾ ਹੈ ਜੇ ਬੰਦੇ ਦੇ ਕਰਮ ਅੱਛੇ ਹੋਣ, ਤੇ ਕਰਮ ਤਦ ਅੱਛੇ ਹੋਣਗੇ ਜੇ ਮਨ ਅੱਛਾ ਹੋਏਗਾ, ਜੇ ਹਿਰਦਾ ਅੱਛਾ ਹੋਏਗਾ, ਸ਼ੁੱਧ ਹੋਏਗਾ। ਕੁੰਗੂ ਕੀ ਕਾਇਆ, ਭਾਈ ਜੇ ਕਿਸੇ ਦੀ ਕਾਇਆ ਪਵਿੱਤਰ ਹੋਵੇ, ਜੇ ਕੋਈ ਸਰੀਰ ਨਾਲ ਪਵਿੱਤਰ ਕਰਮ ਕਰੇ। ਰਤਨਾ ਕੀ ਲਲਿਤਾ, ਲਲਿਤਾ ਕਹਿੰਦੇ ਨੇ ਜ਼ਬਾਨ ਨੂੰ। ਜ਼ਬਾਨ ਰਤਨਾ ਨਾਲ ਜੜੀ ਹੋਵੇ। ਹੁਣ ਇਹ ਵੀ ਸਮਝਣ ਵਾਲੀ ਗੱਲ ਹੈ, ਕਿਸੇ ਜ਼ੁਬਾਨ ਤੇ ਰਤਨ ਤਾਂ ਕੋਈ ਲੱਗੇ ਨਹੀਂ ਹੁੰਦੇ, ਜੜੇ ਨਹੀਂ ਹੁੰਦੇ। ਨਾਮ ਨੂੰ ਆਖਿਆ ਰਤਨ, ਜ਼ੁਬਾਨ ਰਤਨਾ ਨਾਲ ਜੜੀ ਹੋਵੇ, ਭਾਵ ਨਾਮ ਰਤਨਾ ਨਾਲ ਜੜੀ ਹੋਵੇ, ਜ਼ੁਬਾਨ ਨਾਮ ਜਪਦੀ ਹੋਵੇ, ਨਾਮ ਸ਼ੁਭ ਬਚਨ ਬੋਲਦੀ ਹੋਵੇ, ਨਾਮ ਜਪਦੀ ਹੋਵੇ ਜ਼ੁਬਾਨ ਕਿਸੇ ਦੀ। ਅਗਰ ਵਾਸ ਤਨ ਸਾਸ, ਅਗਰ ਅਗਰਬੱਤੀ ਬਾਲੀ ਦੀ ਹੈ ਨਾ, ਤੋ ਅਗਰ ਦਰਖਤ ਦਾ ਨਾਂ ਹੈ ਜਿਸ ਦੀ ਲੱਕੜ ਤੋਂ, ਜਿਸ ਦੀ ਲੱਕੜ ਨੂੰ ਪਾਊਡਰ ਬਣਾ ਕੇ ਅਗਰਬੱਤੀ ਬਣਾਉਂਦੇ ਨੇ ਤੇ ਅਗਰਬੱਤੀ ਇਹ ਅਗਰ ਦੀ ਲੱਕੜ ਹੈ, ਬੜੀ ਖੁਸ਼ਬੂਦਾਰ ਹੁੰਦੀ ਹੈ। ਲੋਕ ਅਗਰਬੱਤੀ ਘਰਾਂ ਚ ਬਾਲਦੇ ਨੇ, ਖੁਸ਼ਬੂਦਾਰ ਹੁੰਦੀ ਹੈ, ਸੁਗੰਧੀ ਆਉਂਦੀ ਹੈ। ਵਾਸ ਕਹਿੰਦੇ ਨੇ ਸੁਗੰਧੀ ਨੂੰ, ਅਗਰ ਵਾਸ ਅਗਰ ਵਾਲੀ ਸੁਗੰਧੀ, ਤਨ ਸਾਸ ਤਨ ਚ ਚੱਲ ਰਹੇ ਸਵਾਸ, ਤਨ ਸਾਸ ਤਨ ਵਿਚ ਨੰਨੇ ਨੂੰ ਸਿਆਰੀ, ਤਨ ਅੰਦਰ ਚੱਲ ਰਹੇ ਸਵਾਸ, ਇਨ੍ਹਾਂ ਚ ਅਗਰ ਵਾਲੀ ਸੁਗੰਧੀ ਹੋਵੇ, ਭਾਵ ਸਵਾਸਾਂ ਚ ਵੀ ਸੁਗੰਧੀ ਹੋਵੇ। ਹੁਣ ਸਵਾਸਾਂ ਚ ਵੀ ਨਾਮ ਦੀ ਸੁਗੰਧੀ ਹੋਵੇ, ਭਾਵ ਕੀ ਹੈ, ਬੰਦੇ ਦਾ ਸਰੀਰ ਵੀ ਸਵਾਸ ਸਵਾਸ ਨਾਮ ਜਪਦਾ ਹੋਵੇ। ਹੁਣ ਤੁਸੀਂ ਜਨਮ ਸਾਖੀ ਪੜ੍ਹ ਕੇ ਦੇਖੋ, ਇੱਕ ਥਾਂ ਜ਼ਿਕਰ ਆਉਂਦਾ ਹੈ, ਭਾਈ ਲਿਖਿਆ ਜਨਮ ਸਾਖੀ ਵਾਲਿਆਂ ਨੇ, ਨਾਨਕ ਤਪਾ ਮੁਸ਼ਕਿਆ, ਨਾਨਕ ਤਪਾ ਮੁਸ਼ਕਿਆ। ਹੁਣ ਮੁਸ਼ਕਿਆ ਦਾ ਮਤਲਬ ਕੀ ਹੈ? ਰੂਹਾਨੀ ਸੁਗੰਧੀ ਨੂੰ ਮੁਸ਼ਕ ਆਖਿਆ। ਮੁਸ਼ਕ ਤੋਂ ਭਾਵ ਉੱਥੇ ਕੀ ਹੈ? ਰੂਹਾਨੀ ਸੁਗੰਧੀ, ਆਤਮਕ ਸੁਗੰਧੀ। ਨਾਨਕ ਤਪਾ, ਉਸ ਤੋਂ ਨਾਮ ਦੀ ਸੁਗੰਧੀ ਫੈਲੀ। ਇੱਥੇ ਵੀ ਅਗਰ ਵਾਸ ਤਨ ਸਾਸ ਦਾ ਅਰਥ ਕੀ ਹੈ? ਸਵਾਸਾਂ ਵਿਚ ਵੀ ਨਾਮ ਦੀ ਸੁਗੰਧੀ ਹੋਵੇ, ਭਾਵ ਸਵਾਸ ਸਵਾਸ ਬੰਦਾ ਨਾਮ ਜਪ ਰਿਹਾ ਹੋਵੇ, ਸਵਾਸ ਸਵਾਸ ਮਨੁੱਖ ਨਾਮ ਜਪਦਾ ਹੋਵੇ। ਤੋ ਜੇਕਰ ਕੋਈ ਐਸੀ ਸ਼ਖਸੀਅਤ ਹੋਵੇ, ਐਸਾ ਸ਼ਖਸ ਹੋਵੇ ਜਿਸ ਦੀ ਜ਼ੁਬਾਨ ਨਾਮ ਉਚਾਰ ਰਹੀ ਹੋਵੇ, ਜਿਸ ਦੀ ਕਾਇਆ ਪਵਿੱਤਰ ਕਰਮ ਕਰੇ, ਇੱਥੇ ਹੀ ਬਸ ਨਹੀਂ, ਜੋ ਸਵਾਸ ਸਵਾਸ ਨਾਮ ਸਿਮਰਦਾ ਹੋਵੇ, ਉਸ ਲਈ ਕੀ ਆਖਿਆ? ਅੱਠ ਸੱਠ ਤੀਰਥ ਕਾ ਮੁਖ ਟਿੱਕਾ। ਅਠਾਹਠ ਤੀਰਥਾਂ ਤੇ ਬੰਦਾ ਘੁੰਮੇ ਤੇ ਹਰ ਤੀਰਥ ਤੇ ਜਾ ਕੇ ਟਿੱਕਾ ਲਵਾਵੇ। ਬੰਦੇ ਨਾ ਤੀਰਥਾਂ ਤੇ ਜਾਂਦੇ ਨੇ, ਉਥੇ ਬਹਿ ਕੇ ਭਜਨ ਬੰਦਗੀ ਸੁਣਦੇ ਨੇ ਤੇ ਫਿਰ ਮੱਥੇ ਤੇ ਟਿੱਕਾ ਲਵਾਉਂਦੇ ਨੇ। ਅਠਾਹਠ ਤੀਰਥਾਂ ਤੇ ਜਾ ਕੇ ਮਸਤਕ ਤੇ ਟਿੱਕਾ ਵੀ ਲਵਾਵੇ ਕਿ ਮੈਂ ਤੀਰਥਾਂ ਤੇ ਹੋਇਆ। ਉਸ ਨਾਲ ਵੱਧ ਪਵਿੱਤਰ ਹੋਵੇਗਾ। ਅਠਾਹਠ ਤੀਰਥਾਂ ਤੇ ਜਾ ਕੇ ਮਸਤਕ ਤੇ ਟਿੱਕਾ ਲਵਾਉਣ ਵਾਲੇ ਨਾਲੋਂ ਵੱਧ ਪਵਿੱਤਰ ਹੋਵੇਗਾ ਉਹ ਸ਼ਖਸ ਕਿਹੜਾ? ਜਿਸ ਦੀ ਕਾਇਆ ਪਵਿੱਤਰ ਕਰਮ ਕਰ ਰਹੀ ਹੈ, ਜਿਸ ਦੀ ਜ਼ਬਾਨ ਨਾਮ ਜਪ ਰਹੀ ਹੈ, ਔਰ ਜੋ ਸਵਾਸ ਸਵਾਸ ਨਾਮ ਦ੍ਰਿੜ ਕਰੀ ਬੈਠਾ ਹੈ। ਮਾਨੋ ਉਹਦੇ ਮਸਤਕ ਤੇ ਅਠਾਹਠ ਤੀਰਥਾਂ ਦਾ ਟਿੱਕਾ ਲੱਗਾ ਹੋਇਆ ਹੈ। ਉਹ ਉਹਨਾਂ ਨਾਲੋਂ ਵਧੇਰੇ ਪਵਿੱਤਰ ਹੈ ਜਿਹੜੇ ਅਠਾਹਠ ਤੀਰਥਾਂ ਤੇ ਜਾ ਕੇ ਮੱਥੇ ਤੇ ਟਿੱਕਾ ਲਵਾਉਂਦੇ ਫਿਰਦੇ ਨੇ। ਉਹਨਾਂ ਨਾਲੋਂ ਅਜਿਹਾ ਬੰਦਾ ਕਿਤੇ ਵਧੇਰੇ ਪ੍ਰਵਾਨ ਹੈ ਪਰਮਾਤਮਾ ਨੂੰ। ਤਿਤ ਘੱਟ ਮਤ ਵਿਗਾਸ, ਤਿਤ ਘੱਟ ਐਸੇ ਸਰੀਰ ਅੰਦਰ, ਮਤ ਵਿਗਾਸ ਮਤ ਦਾ ਖੇੜਾ ਹੁੰਦਾ ਹੈ। ਰੂਹਾਨੀ ਮਤ ਖਿੜਦੀ ਹੈ, ਆਤਮਕ ਮਤ ਦਾ ਖੇੜਾ ਆਉਂਦਾ ਹੈ। ਐਸੇ ਬੰਦੇ ਦੀ ਮਤ ਗਿਆਨ ਵਿੱਚ ਖਿੜਦੀ ਹੈ, ਐਸੇ ਇਨਸਾਨ ਦੀ ਮਤ ਦੇ ਵਿੱਚ ਗਿਆਨ ਦਾ ਖੇੜਾ ਆਉਂਦਾ ਹੈ, ਬ੍ਰਹਮ ਗਿਆਨ ਪੈਦਾ ਹੁੰਦਾ ਹੈ। ਤਿਤ ਘੱਟ ਐਸੇ ਸਰੀਰ ਅੰਦਰ, ਮਤ ਵਿਗਾਸ ਉੱਚੀ ਮੱਤ ਦਾ ਖੇੜਾ ਆਉਂਦਾ ਹੈ। ਐਸੇ ਇਨਸਾਨ ਅੰਦਰ ਉਹ ਮੱਤ ਜਾਗਦੀ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਬ੍ਰਹਮ ਗਿਆਨ। ਉਹ ਤੋ ਮਤੀ ਸਾ ਲਾਹਣਾ, ਅਜਿਹੀ ਮੱਤ ਨਾਲ ਜੇ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾਵੇ, ਖਿੜੀ ਹੋਈ ਮੱਤ ਨਾਲ, ਜਾਗੀ ਹੋਈ ਮੱਤ ਨਾਲ, ਖਿੜੀ ਹੋਈ ਮੱਤ ਨਾਲ ਜੇ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾਵੇ, ਸੱਚ ਗੁਣ ਤਾਸ ਇਕੱਠਾ ਜੁੜਦਾ ਹੈ। ਸੱਚ ਤੇ ਗੁਣ ਤਾਸ, ਸੱਚ ਵੀ ਪ੍ਰਭੂ ਤੇ ਗੁਣ ਤਾਸ ਗੁਣਾਂ ਦਾ ਖਜ਼ਾਨਾ, ਇਹ ਵੀ ਪ੍ਰਭੂ ਲਈ ਆਇਆ। ਓਤ ਮੱਤੀ ਸਾਲਾਹਣਾ ਸੱਚ ਨਾਮ ਗੁਣ ਤਾਸ, ਉਸ ਉੱਚੀ ਮੱਤ ਦੁਆਰਾ ਨਾਮ ਸਿਮਰਿਆ ਜਾਏ, ਸਿਫ ਸਲਾਹ ਕੀਤੀ ਜਾਏ ਪ੍ਰਭੂ ਦੀ, ਤਦ ਕਹਿੰਦੇ ਨੇ ਹਿਰਦੇ ਵਿਚ ਉਸਦਾ ਵਾਸਾ ਹੋ ਜਾਂਦਾ, ਤਦ ਹਿਰਦੇ ਵਿਚ ਉਸਦਾ ਵਾਸਾ ਹੋ ਜਾਂਦਾ। ਇਹ ਅੱਖਰ ਛਿਪੇ ਨੇ। ਕੁੰਗੂ ਕੀ ਕਾਇਆ ਰਤਨਾ ਕੀ ਲਲਿਤਾ, ਅਗਰ ਵਾਸ ਤਨ ਸਾਸ, 68 ਤੀਰਥ ਕਾ ਮੁਖ ਟਿੱਕਾ, ਤਿਤ ਘਟ ਮਤ ਵਿਗਾਸ, ਓਤ ਮਤੀ ਸਾਲਾਹਣਾ ਸੱਚ ਨਾਮ ਗੁਣਤਾਸ। ਭਾਈ, ਜੇ ਕਿਸੇ ਦੀ ਜ਼ਬਾਨ ਪਰਮੇਸ਼ਰ ਦਾ ਨਾਮ ਜਪਦੀ ਹੋਵੇ, ਜੋ ਸਵਾਸ ਸਵਾਸ ਜਿਸ ਦੇ ਹਰ ਸਵਾਸ ਚੋਂ ਨਾਮ ਦੀ ਸੁਗੰਧੀ ਆਉਂਦੀ ਹੋਵੇ, ਜਿਸ ਦੇ ਕਰਮ ਪਵਿੱਤਰ ਹੋਣ, ਕਹਿੰਦੇ ਨੇ ਕਿ ਐਸਾ ਇਨਸਾਨ ਉਨ੍ਹਾਂ ਇਨਸਾਨਾਂ ਨਾਲੋਂ ਵਧੇਰੇ ਪਵਿੱਤਰ ਹੈ ਜੋ 68 ਤੀਰਥਾਂ ਤੇ ਜਾ ਕੇ ਟਿੱਕੇ ਲਵਾਉਂਦੇ ਫਿਰਦੇ ਨੇ ਮਸਤਕ ਤੇ, ਉਨ੍ਹਾਂ ਨਾਲੋਂ ਵਧੇਰੇ ਪਵਿੱਤਰ ਹੈ। ਔਰ ਐਸੇ ਇਨਸਾਨ ਅੰਦਰ ਮਤ ਖਿੜਦੀ ਹੈ, ਆਤਮਕ ਮਤ ਖਿੜਦੀ ਹੈ, ਜਾਗਰਤਾ ਆਉਂਦੀ ਹੈ, ਗਿਆਨ ਪੈਦਾ ਹੁੰਦਾ ਹੈ। ਓਤ ਮਤੀ ਸਾਲਾਹਣਾ, ਐਸੀ ਮਤ ਦੁਆਰਾ ਪ੍ਰਭੂ ਦੀ ਸਿਫਤ ਕੀਤੀ ਜਾਏ, ਗੁਣਤਾਸ ਪ੍ਰਭੂ ਦੀ ਸਿਫਤ ਕੀਤੀ ਜਾਏ, ਤਾਂ ਫਿਰ ਉਸਦਾ ਹਿਰਦੇ ਚ ਵਾਸਾ ਹੋ ਜਾਂਦਾ, ਹਿਰਦੇ ਚ ਵਾਸਾ ਹੋ ਜਾਂਦਾ ਹੈ। ਇਹ ਅੱਖਰ ਛਿਪੇ ਨੇ ਵਿਚ ਪੰਕਤੀਆਂ ਦੇ। ਬਾਬਾ, ਹੋਰ ਮਤ ਹੋਰ ਹੋਰ, ਬਾਬਾ ਹੋਰ ਮਤ, ਹੋਰ ਮਤ ਆਖਿਆ ਨਾਮ ਤੋਂ ਖੁੰਝੀ ਮਤ ਨੂੰ, ਜੋ ਮਤ ਨਾਮ ਤੋਂ ਖੁੰਝ ਗਈ। ਹੋਰ ਹੋਰ ਭਾਵ ਹੋਰ ਹੋਰ ਪਾਸੇ ਲੈ ਜਾਂਦੀ ਹੈ, ਗਲਤ ਪਾਸੇ ਲੈ ਜਾਂਦੀ ਹੈ। ਜਿਹੜੀ ਮਤ, ਜਿਸ ਇਨਸਾਨ ਦੀ ਮਤ ਨਾਮ ਤੋਂ ਖੁੰਝ ਜਾਏ, ਉਹਦੀ ਮਤ ਫਿਰ ਇਨਸਾਨ ਨੂੰ ਗਲਤ ਪਾਸਿਆਂ ਤੇ ਲੈ ਜਾਂਦੀ ਹੈ, ਹੋਰ ਹੋਰ ਪਾਸੇ ਲੈ ਜਾਂਦੀ ਹੈ, ਕਰਮਕਾਂਡਾਂ ਵੱਲ ਲੈ ਜਾਂਦੀ ਹੈ, ਹੋਰ ਹੋਰ ਪਾਸੇ ਲੈ ਜਾਂਦੀ ਹੈ। ਬਾਬਾ ਹੋਰ ਮਤ ਹੋਰ ਹੋਰ, ਦੇਖੋ ਇਸ ਦਾ ਅਰਥ ਕਿਵੇਂ ਨਿਕਲਦਾ। ਬਾਬਾ ਹੇ ਭਾਈ, ਹੋਰ ਮਤ ਨਾਮ ਵੀ ਹੋਣੀ ਮਤ, ਨਾਮ ਤੋਂ ਖੁੰਝ ਚੁੱਕੀ ਮਤ, ਹੋਰ ਹੋਰ ਬੰਦੇ ਨੂੰ ਹੋਰ ਹੋਰ ਪਾਸੇ ਲੈ ਜਾਂਦੀ ਹੈ, ਗਲਤ ਪਾਸੇ ਲੈ ਜਾਂਦੀ ਹੈ, ਕਰਮਕਾਂਡਾਂ ਵਾਲੇ ਰਾਹ ਤੇ ਲੈ ਜਾਂਦੀ ਹੈ। ਜੇ ਸੌ ਵੇਰ ਕਮਾਈਐ ਕੂੜੇ ਕੂੜਾ ਜ਼ੋਰ, ਜੇ ਸੌ ਵੇਰ ਕਮਾਈਐ, ਸੌ ਵੇਰ ਦਾ ਮਤਲਬ ਹੈ ਸੈਂਕੜੇ ਵਾਰੀ, ਕਰਮਕਾਂਡ ਤਾਂ ਭਾਵ ਸੈਂਕੜੇ ਵਾਰ ਕਮਾਉਂਦੇ ਰਹੀਏ, ਕਰਮਕਾਂਡ ਬੇਸ਼ੱਕ ਅਸੀਂ ਸੈਂਕੜੇ ਵਾਰ ਕਿਉਂ ਨਾ ਕਮਾਉਂਦੇ ਰਹੀਏ, ਕੂੜਾ ਕੂੜਾ ਜ਼ੋਰ, ਕੂੜਾ ਕੂੜਾ ਨਿਰਾ ਮਾਇਆ ਦਾ, ਕੂੜ ਮਾਰਿਆ ਨੂੰ ਆਖਿਆ, ਕੂੜਾ ਕੂੜਾ ਜ਼ੋਰ, ਮਾਇਆ ਦਾ ਜ਼ੋਰ ਪਿਆ ਰਹੇਗਾ, ਮਾਇਆ ਦਾ ਦਬਾਅ ਪਿਆ ਰਹੇਗਾ, ਮਾਇਆ ਪ੍ਰਭਾਵ ਪਾਈ ਰੱਖੇਗੀ। ਨਾਮ ਦਾ ਆਸਰਾ ਨਹੀਂ ਹੈ, ਨਾਮ ਤੋਂ ਖੁੰਝ ਗਏ ਹੈ, ਫਿਰ ਭਾਈ ਹਸ਼ਰ ਕੀ ਹੈ? ਬੰਦਾ ਕਰਮ ਕਾਂਡਾਂ ਵਾਲੇ ਗਲਤ ਰਸਤੇ ਤੇ ਪੈ ਜਾਂਦਾ ਹੈ ਤੇ ਕਰਮ ਕਾਂਡ ਦਾ ਭਾਵਾਂ ਸੈਂਕੜੇ ਵਾਰ ਕਮਾਈਏ ਮਾਇਆ ਦਾ ਦਬਾਅ ਦੂਰ ਨਹੀਂ ਹੋ ਸਕਦਾ, ਮਾਇਆ ਦਾ ਪ੍ਰਭਾਵ ਮਿਟ ਨਹੀਂ ਸਕਦਾ। ਕਿਉਂਕਿ ਨਾਮ ਜਪਣ ਦਾ ਅਰਥ ਕੀ ਹੁੰਦਾ ਹੈ? ਮੋਹ ਮਾਇਆ ਤੇ ਵਿਕਾਰਾਂ ਦਾ ਪ੍ਰਭਾਵ ਮਿਟਾ ਲੈਣਾ। ਕਰਮ ਕਾਂਡਾਂ ਨਾਲ ਇਹ ਪ੍ਰਭਾਵ ਨਹੀਂ ਮਿਟਦਾ। ਜੇ ਨਾਮ ਤੋਂ ਖੁੰਝ ਜਾਈਏ ਤਾਂ ਕਰਮ ਕਾਂਡਾਂ ਵਿਚ ਰੁੱਝੇ ਰਹੀਦਾ ਤੇ ਕਰਮ ਕਾਂਡਾਂ ਨਾਲ ਤੇ ਮਾਇਆ ਔਰ ਵਿਕਾਰਾਂ ਦਾ ਪ੍ਰਭਾਵ ਨਹੀਂ ਮਿਟਦਾ ਹਿਰਦੇ ਤੋਂ। ਕਰਮ ਕਾਂਡਾਂ ਵਾਲੀ ਮਿਹਨਤ ਸਾਰੀ ਨਿਕੰਮੀ ਜਾਂਦੀ ਹੈ, ਜ਼ਾਇਆ ਜਾਂਦੀ ਹੈ। ਉਹ ਹੋਰ ਹੋਰ ਰਾਹ, ਉਹ ਗਲਤ ਰਾਹ। ਜੇ ਨਾਮ ਦਾ ਨਾ ਆਸਰਾ ਹੋਵੇ ਤਾਂ ਬੰਦਾ ਗਲਤ ਰਾਹ ਪੈ ਜਾਂਦਾ ਹੈ। ਜੇ ਨਾਮ ਦੀ ਸੋਝੀ ਨਾ ਹੋਵੇ ਤਾਂ ਗਲਤ ਰਾਹ ਪੈ ਜਾਂਦਾ ਹੈ ਤੇ ਕਰਮ ਕਾਂਡਾਂ ਵਾਲੇ ਰਾਹ ਤੇ ਪੈ ਕੇ ਤੇ ਭਾਵਾਂ ਸੈਂਕੜੇ ਕਰਮ ਕਾਂਡ ਕਰਦੇ ਰਹੀਏ, ਮਾਇਆ ਦਾ ਪ੍ਰਭਾਵ ਵਿਕਾਰਾਂ ਦਾ ਪ੍ਰਭਾਵ ਹਿਰਦੇ ਤੋਂ ਮਿਟ ਨਹੀਂ ਸਕਦਾ, ਬੰਦਾ ਗਲਤ ਰਾਹ ਪਿਆ ਰਹੇਗਾ। ਕੂੜ ਦਾ ਜ਼ੋਰ, ਮਾਇਆ ਦਾ ਜ਼ੋਰ ਪਿਆ ਰਹੇਗਾ। ਪੂਜ ਲੱਗੈ ਪੀਰ ਆਖੀਐ ਸਭ ਮਿਲੈ ਸੰਸਾਰ, ਕਿਸੇ ਬੰਦੇ ਦੀ ਪੂਜਾ ਹੋਣ ਲੱਗ ਪਵੇ ਭਾਵ ਲੋਕ ਉਸ ਨੂੰ ਬਹੁਤ ਮੰਨਣ ਲੱਗ ਪੈਣ, ਉਸ ਤੇ ਬਹੁਤ ਸਿਦਕ ਰੱਖਣ, ਭਰੋਸਾ ਰੱਖਣ। ਪੂਜ ਲੱਗੈ ਕਿਸੇ ਬੰਦੇ ਦੀ ਪੂਜਾ ਹੋਣ ਲੱਗ ਪਵੇ, ਬੰਦਗੀ ਤਾਂ ਪੱਲੇ ਨਾ ਹੋਵੇ, ਸਿਮਰਨ ਬੰਦਗੀ ਤਾਂ ਪੱਲੇ ਨਾ ਹੋਵੇ, ਪਰ ਫੇਰ ਵੀ ਪ੍ਰਭਾਵ ਪਾ ਲਵੇ ਕਿਸੇ ਤਰ੍ਹਾਂ ਦੁਨੀਆਂ ਤੇ, ਔਰ ਇੰਨਾ ਮਸ਼ਹੂਰ ਹੋ ਜਾਏ ਕਿ ਉਸਦੀ ਪੂਜਾ ਹੋਣ ਲੱਗ ਪਵੇ, ਲੋਕ ਬਹੁਤ ਉਸ ਤੇ ਸ਼ਰਧਾ ਰੱਖਣ, ਅਕੀਦਾ ਭਰੋਸਾ ਰੱਖਣ। ਪੂਜ ਲੱਗੈ ਪੀਰ ਆਖੀ ਹੈ, ਦੁਨੀਆ ਉਸ ਨੂੰ ਪੀਰ ਅਵਤਾਰ ਆਖਣ ਲੱਗ ਪਏ ਵੀ ਇਹ ਤਾਂ ਕੋਈ ਮਹਾ ਵੱਡਾ ਪੀਰ ਹੈ। ਪੀਰ ਆਖੀ ਹੈ ਸਭ ਮਿਲੈ ਸੰਸਾਰ, ਦੂਰੋਂ ਦੂਰੋਂ ਆ ਕੇ ਸੰਸਾਰ ਦੇ ਲੋਕ ਉਸ ਨੂੰ ਮਿਲਣ। ਸਭ ਮਿਲੈ ਸੰਸਾਰ, ਸਾਰਾ ਸੰਸਾਰ ਚੱਲ ਕੇ ਆ ਕੇ ਉਸ ਨੂੰ ਮਿਲੇ, ਦੂਰੋਂ ਦੂਰੋਂ ਲੋਕ ਤੁਰ ਕੇ ਆ ਕੇ ਉਸ ਨੂੰ ਮਿਲਣ, ਐਸਾ ਕੋਈ ਪ੍ਰਭਾਵ ਪਾ ਲਵੇ। ਪੂਜ ਲੱਗਾ ਪੀਰ ਆਖੀਐ ਸਭ ਮਿਲੈ ਸੰਸਾਰ, ਭਲਾ ਜੇ ਕੋਈ ਵਿਖਾਵੇ ਤੇ ਧੋਖੇ ਨਾਲ ਆਪਣੀ ਪੂਜਾ ਪ੍ਰਤਿਸ਼ਠਾ ਕਰਾਉਣ ਲੱਗ ਪਏ, ਲੋਕਾਂ ਤੇ ਲੋਕ ਉਸ ਨੂੰ ਪੂਜਣ ਲੱਗ ਪੈਣ। ਔਰ ਵਿਖਾਵੇ ਦੇ ਸਾਧਨਾਂ ਨਾਲ, ਧੋਖੇ ਦੇ ਸਾਧਨਾਂ ਨਾਲ ਪੀਰ ਪੈਗੰਬਰ ਸਦਵਾਉਣ ਲੱਗ ਪਏ, ਲੋਕ ਉਸ ਨੂੰ ਪੀਰ ਆਖਣ ਲੱਗ ਪਏ। ਸਭ ਮਿਲੇ ਸੰਸਾਰ, ਸਾਰਾ ਸੰਸਾਰ ਦੂਰੋਂ ਦੂਰੋਂ ਤੁਰ ਕੇ ਉਸ ਨੂੰ ਮਿਲਣ ਆਵੇ। ਨਾਉ ਸਦਾਏ ਆਪਣਾ, ਨਾਉ ਵੱਡਾ ਨਾਮਣਾ, ਉਸਦਾ ਨਾਮਣਾ ਬੜਾ ਵੱਡਾ ਹੋ ਜਾਏ, ਇੱਜ਼ਤ ਪ੍ਰਾਪਤ ਕਰ ਲਵੇ। ਨਾਉ ਸਦਾਏ ਆਪਣਾ, ਆਪਣਾ ਵੱਡਾ ਨਾਉ ਸਦਾਏ ਸੰਸਾਰ ਵਿਚ, ਬੜੀ ਇੱਜ਼ਤ ਪ੍ਰਾਪਤ ਹੋ ਜਾਏ, ਨਾਮਣਾ ਬਣ ਜਾਏ। ਹੋਵੇ ਸਿੱਧ ਸ਼ੁਮਾਰ ਇੱਥੋਂ ਤੱਕ ਕਿ ਉਸਦਾ ਨਾਂ ਸਿੱਧਾਂ ਦੀ ਲਿਸਟ ਵਿਚ ਸ਼ਾਮਲ ਹੋ ਜਾਏ, ਲੋਕ ਉਸ ਨੂੰ ਸਫਲ ਜੋਗੀ ਆਖਣ ਲੱਗ ਪੈਣ, ਸਫਲ ਸਿੱਧ ਆਖਣ ਲੱਗ ਪੈਣ, ਕਰਾਮਾਤੀ ਆਖਣ ਲੱਗ ਪੈਣ ਕਿ ਬਈ ਇਹ ਤਾਂ ਬਹੁਤ ਕੌਤਕੀ ਬੰਦਾ ਹੈ, ਕਰਾਮਾਤ ਰਚਣ ਵਾਲਾ, ਸਿੱਧ ਕਰਾਮਾਤੀ ਬੰਦਾ ਹੋ ਗਿਆ। ਹੋਵੇ ਸਿੱਧ ਸ਼ੁਮਾਰ, ਨਾਮ ਉਸਦਾ ਸਿੱਧਾਂ ਦੀ ਲਿਸਟ ਵਿਚ ਸ਼ੁਮਾਰ ਹੋ ਜਾਏ, ਲੋਕ ਉਸ ਨੂੰ ਮੰਨਿਆ ਪ੍ਰਮੰਨਿਆ ਸਿੱਧ ਆਖਣ ਲੱਗ ਪੈਣ, ਕਰਾਮਾਤੀ ਆਖਣ ਲੱਗ ਪੈਣ, ਕੌਤਕੀ ਆਖਣ ਲੱਗ ਪੈਣ। ਜਾਂ ਪਤ ਲੇਖੈ ਨਾ ਪਵੈ ਸਭਾ ਪੂਜਾ ਖੁਆਰ। ਜੇ ਐਸੇ ਬੰਦੇ ਦੀ ਪਤ ਇੱਜ਼ਤ ਲੇਖੈ ਨਾ ਪਵੇ, ਪ੍ਰਭੂ ਦੇ ਲੇਖੇ ਵਿਚ ਨਹੀਂ ਹੈ, ਤਾਂ ਫਿਰ ਸਭਾ ਪੂਜ ਖੁਆਰ, ਫਿਰ ਸਾਰੀ ਉਸਦੀ ਪੂਜਾ ਉਹ ਤਾਂ ਖੁਆਰੀ ਪੈਦਾ ਕਰੇਗੀ। ਐਸੀ ਪੂਜਾ ਸਦਕਾ ਤੇ ਉਹ ਖੁਆਰ ਹੀ ਹੋਏਗਾ। ਜਾਂ ਪਤ ਲੇਖੈ ਨਾ ਪਵੇ, ਜਦੋਂ ਤੱਕ ਬੰਦੇ ਦੀ ਇੱਜ਼ਤ ਪਰਮਾਤਮਾ ਨਹੀਂ ਕਬੂਲਦਾ, ਪਰਮਾਤਮਾ ਦੇ ਲੇਖੇ ਵਿਚ ਨਹੀਂ ਆਉਂਦੀ, ਜਦ ਤੱਕ ਉਹ ਨਹੀਂ ਕਬੂਲਦਾ, ਤਦ ਤੱਕ ਸਭਾ ਪੂਜ ਖੁਆਰ, ਤਦ ਤੱਕ ਇਹੋ ਜਿਹੀ ਪੂਜਾ ਪ੍ਰਤਿਸ਼ਠਾ ਮਹਿਮਾ ਜੋ ਬੰਦੇ ਨੂੰ ਹੈ ਖੁਆਰ ਕਰਦੀ ਹੈ, ਇਹ ਖੁਆਰੀ ਦਾ ਸਾਧਨ ਬਣਦੀ ਹੈ। ਤੋ ਭਾਈ, ਜਿਹੜੇ ਗੁਰੂ ਦੇ ਲੜ ਨਹੀਂ ਲੱਗੇ, ਨਾਮ ਨਹੀਂ ਜਪਦੇ, ਭਾਵਾਂ ਉੱਚਾ ਨਾਮ ਨਾ ਪਾ ਲੈਣ, ਬਹੁਤ ਪੂਜਾ ਪ੍ਰਤਿਸ਼ਠਾ ਹੋਣ ਲੱਗ ਪਵੇ, ਇਹ ਪੂਜਾ ਪ੍ਰਤਿਸ਼ਠਾ ਖੁਆਰੀ ਦਾ ਕਾਰਨ ਬਣੇਗੀ। ਜਦ ਤੱਕ ਬੰਦੇ ਦੀ ਇੱਜ਼ਤ ਪਰਮਾਤਮਾ ਨਹੀਂ ਕਬੂਲਦਾ, ਮਾਲਕ ਦੇ ਲੇਖੇ ਵਿਚ ਨਹੀਂ ਆਉਂਦੀ, ਤਦ ਤੱਕ ਅਜਿਹੀ ਪੂਜਾ ਖੁਆਰੀ ਦਾ ਕਾਰਨ। ਜਿਨ ਕਾ ਉਹ ਸਤਿਗੁਰੈ ਥਾਪਿਆ ਤਿੰਨ ਮੇਟ ਨਾ ਸਕੈ ਕੋਈ। ਜਿਨ ਕਾ ਉਹ ਜਿਨ੍ਹਾਂ ਨੂੰ ਸਤਿਗੁਰੈ ਸਤਿਗੁਰੂ ਨੇ ਥਾਪਿਆ, ਥਾਪੜਾ ਦਿੱਤਾ, ਆਸ਼ੀਰਵਾਦ ਦਿੱਤਾ, ਜਿਨ੍ਹਾਂ ਨੂੰ ਪੂਰਨ ਸਤਿਗੁਰੂ ਦੀ ਰਹਿਮਤ ਨਸੀਬ ਹੋਈ, ਪੂਰਨ ਗੁਰੂ ਦਾ ਆਸ਼ੀਰਵਾਦ ਨਸੀਬ ਹੋਇਆ, ਜਿਨ੍ਹਾਂ ਨੂੰ ਤਾਂ ਪੂਰਨ ਗੁਰੂ ਨੇ ਥਾਪੜਾ ਦੇ ਦਿੱਤਾ, ਮਿਹਰ ਕਰ ਦਿੱਤੀ। ਤਿੰਨ ਮੇਟ ਨਾ ਸਕਾ ਕੋਈ, ਉਨ੍ਹਾਂ ਦੀ ਇੱਜ਼ਤ ਨੂੰ ਕੋਈ ਮੇਟ ਨਹੀਂ ਸਕਦਾ, ਉਨ੍ਹਾਂ ਦੀ ਇੱਜ਼ਤ ਨੂੰ ਕੋਈ ਮੇਟ ਨਹੀਂ ਸਕਦਾ। ਉਨ੍ਹਾਂ ਦੀ ਇੱਜ਼ਤ ਦਰਗਾਹ ਵਿਚ ਵੀ ਪ੍ਰਵਾਨ ਹੁੰਦੀ ਹੈ, ਉਨ੍ਹਾਂ ਦੀ ਇੱਜ਼ਤ ਨੂੰ ਕੋਈ ਮੇਟ ਨਹੀਂ ਸਕਦਾ। ਗੁਰੂ ਦੇ ਲੜ ਲੱਗ ਕੇ, ਗੁਰੂ ਦਾ ਉਪਦੇਸ਼ ਕਮਾ ਕੇ, ਨਾਮ ਜਪ ਕੇ ਜੋ ਇੱਜ਼ਤ ਮਿਲਦੀ ਹੈ, ਐਸੀ ਇੱਜ਼ਤ ਨੂੰ ਤੇ ਕੋਈ ਮੇਟ ਨਹੀਂ ਸਕਦਾ। ਉਨ੍ਹਾਂ ਅੰਦਰ ਨਾਮ ਨਿਧਾਨ ਹੈ, ਨਾਮੋ ਪ੍ਰਗਟ ਹੋਏ। ਜਿਨ੍ਹਾਂ ਨੂੰ ਗੁਰੂ ਦਾ ਥਾਪੜਾ ਮਿਲਿਆ ਏ, ਉਨ੍ਹਾਂ ਦੀ ਇੱਜ਼ਤ ਨਾਮ ਕਰਕੇ ਹੈ। ਉਨ੍ਹਾਂ ਅੰਦਰ ਨਾਮ ਨਿਧਾਨ ਹੈ, ਉਨ੍ਹਾਂ ਦੀ ਇੱਜ਼ਤ ਤਾਂ ਹੈ ਕਿਉਂਕਿ ਉਨ੍ਹਾਂ ਦੇ ਅੰਦਰ ਨਾਮ ਵਸਿਆ ਹੋਇਆ। ਨਾਮ ਨਿਧਾਨ, ਨਾਮ ਰੂਪੀ ਖਜ਼ਾਨਾ। ਐਸੇ ਬੰਦਿਆਂ ਦੀ ਇੱਜ਼ਤ ਤਦ ਨਹੀਂ ਕੋਈ ਮੇਟ ਸਕਦਾ, ਤਦ ਲੇਖੇ ਵਿਚ ਹੈ, ਕਿਉਂਕਿ ਉਨ੍ਹਾਂ ਦੇ ਅੰਦਰ ਨਾਮ ਦਾ ਖਜ਼ਾਨਾ ਹੈ, ਉਨ੍ਹਾਂ ਦੇ ਅੰਦਰ ਨਾਮ ਵਸਿਆ ਹੋਇਆ, ਤਾਂ ਉਨ੍ਹਾਂ ਦੀ ਇੱਜ਼ਤ ਤਾਂ ਨਾਮ ਕਰਕੇ ਹੈ। ਨਾਮੋ ਪ੍ਰਗਟ ਹੋਏ ਭਾਈ, ਐਸੇ ਬੰਦੇ ਨਾਮ ਕਰਕੇ ਹੀ ਜਹਾਨ ਵਿਚ ਪ੍ਰਗਟ ਹੁੰਦੇ ਨੇ। ਨਾਮੋ, ਨਾਮ ਸਦਕਾ ਪ੍ਰਗਟ ਹੋਏ, ਜਹਾਨ ਵਿਚ ਪ੍ਰਗਟ ਹੁੰਦੇ ਨੇ। ਤੋ ਭਾਈ, ਜਿਨ੍ਹਾਂ ਨੂੰ ਪੂਰਨ ਗੁਰੂ ਦਾ ਥਾਪੜਾ ਮਿਲਦਾ, ਉਨ੍ਹਾਂ ਦੀ ਇੱਜ਼ਤ ਨੂੰ ਤਾਂ ਕੋਈ ਮੇਟ ਨਹੀਂ ਸਕਦਾ, ਉਨ੍ਹਾਂ ਦੀ ਇੱਜ਼ਤ ਤਾਂ ਦਰਗਾਹੇ ਪ੍ਰਵਾਨ ਹੋ ਜਾਂਦੀ ਹੈ। ਔਰ ਉਨ੍ਹਾਂ ਦੀ ਇੱਜ਼ਤ ਹੁੰਦੀ ਹੈ ਅੰਦਰ ਵਸਦੇ ਨਾਮ ਕਰਕੇ, ਨਾਮ ਰੂਪੀ ਦੌਲਤ ਅੰਦਰ ਵਸਦੀ ਹੈ, ਇਸ ਕਰਕੇ ਇੱਜ਼ਤ ਬਣਦੀ ਹੈ, ਤੇ ਨਾਮ ਸਦਕਾ ਹੀ ਉਹ ਸੰਸਾਰ ਵਿਚ ਪ੍ਰਗਟ ਹੁੰਦੇ ਨੇ। ਨਾਉ ਪੂਜੀਐ, ਨਾਉ ਮੰਨੀਐ, ਅਖੰਡ ਸਤਾ ਸਚ ਸੋਏ। ਨਾਉ ਪੂਜੀਐ, ਜੋ ਨਾਮ ਜਪ, ਜੋ ਨਾਮ ਪੂਜਦਾ ਹੈ, ਭਾਵ ਨਾਮ ਜਪ ਕੇ ਪੂਜਾ ਕਰਦਾ ਹੈ, ਨਾਮ ਪੂਜੀਐ। ਪੂਜੀਐ ਦਾ ਮਤਲਬ ਹੈ ਪੂਜਦਾ ਹੈ, ਪੂਜਿਆ ਜਾਂਦਾ ਹੈ। ਨਾਉ ਪੂਜੀਐ ਨਾਉ ਮੰਨੀਐ। ਜਿਹੜਾ ਨਾਮ ਦਾ ਆਸਰਾ ਲੈ ਕੇ ਪੂਜਾ ਕਰਦਾ ਏ, ਨਾਮ ਦਾ ਮੰਨਣ ਕਰਦਾ ਏ, ਨਾਉ ਮੰਨੀਐ ਨਾਮ ਦਾ ਮੰਨਣ ਕਰਦਾ ਏ। ਅਖੰਡ ਸਦਾ ਸੱਚ ਹੋਏ, ਅਖੰਡ ਜੋ ਟੋਟੇ ਟੋਟੇ ਨਹੀਂ ਹੋ ਸਕਦਾ, ਸਦਾ ਹਮੇਸ਼ਾ ਲਈ ਸੱਚ ਪਰਮਾਤਮਾ ਨੂੰ ਆਖਿਆ, ਸੋਏ ਉਹ ਐਸਾ ਬੰਦਾ ਉਸ ਪ੍ਰਭੂ ਵਾਂਗੂ ਅਟਲ ਤੇ ਅਖੰਡ ਹੋ ਜਾਂਦਾ। ਜਿਹੜਾ ਨਾਮ ਰਾਹੀਂ ਪੂਜਾ ਕਰਦਾ ਹੈ, ਨਾਮ ਦਾ ਆਸਰਾ ਲੈ ਕੇ ਪੂਜਾ ਕਰਦਾ ਹੈ ਪਰਮਾਤਮਾ ਦੀ, ਨਾਮ ਦਾ ਮੰਨਣ ਕਰਦਾ ਹੈ, ਨਾਮ ਦੀ ਮਹਿਮਾ ਅਟਲ ਹੈ ਪ੍ਰਭੂ ਵਾਂਗੂ, ਤਾਂ ਕਹਿੰਦੇ ਨੇ ਉਹ ਪਰਮੇਸ਼ਰ ਵਾਂਗੂ ਅਟਲ ਤੇ ਅਖੰਡ ਹੋ ਜਾਂਦਾ। ਨਾਉ ਪੂਜੀਏ ਨਾਉ ਮੰਨੀਏ, ਅਖੰਡ ਸਦਾ ਸੱਚ ਸੋਏ। ਜਿਹੜਾ ਨਾਮ ਦਾ ਆਸਰਾ ਲੈ ਕੇ ਬੰਦਗੀ ਕਰਦਾ ਹੈ, ਪੂਜਾ ਕਰਦਾ ਹੈ, ਜਿਹੜਾ ਨਾਉ ਦਾ ਮੰਨਣ ਕਰਦਾ ਹੈ, ਅਖੰਡ ਸਦਾ ਸੱਚ ਸੋਏ, ਨਾਮ ਦੀ ਨਾਮ ਸਦਕਾ ਉਹ ਅਟਲ ਪ੍ਰਭੂ ਵਿਚ ਅਟਲ ਤੇ ਜੋ ਪ੍ਰਭੂ ਅਟਲ ਤੇ ਅਖੰਡ ਹੈ ਉਸ ਵਿਚ ਮਿਲ ਜਾਂਦਾ ਹੈ ਪਾਵਰ, ਉਹ ਵੀ ਪ੍ਰਭੂ ਵਾਂਗੂ ਅਟਲ ਹੋ ਜਾਂਦਾ ਹੈ, ਉਸ ਨਾਲ ਜੋੜ ਕੇ ਉਸ ਨਾਲ ਜੋੜ ਪਾ ਕੇ ਉਹ ਵੀ ਅਟਲ ਹੋ ਜਾਂਦਾ ਹੈ। ਨਾ ਪੂਜੀਏ ਨਾ ਮੰਨੀਏ, ਅਖੰਡ ਸਦਾ ਸੱਚ ਸੋਏ। ਖੇਹੂ ਖੇ ਰਲਾਈਏ ਤਾਂ ਜੀਓ ਕਿਹਾ ਹੋਏ। ਖੇ ਕਹਿੰਦੇ ਨੇ ਮਿੱਟੀ ਨੂੰ, ਖੇ ਕਹਿੰਦੇ ਨੇ ਮਿੱਟੀ ਨੂੰ, ਖੇਹੂ ਮਿੱਟੀ ਤੋਂ ਬਣੀ, ਖੇ ਰਲਾਈਏ ਮਿੱਟੀ ਵਿਚ ਰਲਾ ਦੇਈਏ। ਜੇ ਅਸਰੀਰ ਤਾਂ ਹੈ ਮਿੱਟੀ ਖੇ, ਇਹ ਤੋਂ ਬੰਦਗੀ ਦਾ ਨਾਂ ਲਾਹਾ ਨਾ ਲਈਏ। ਅਸਰੀਰ ਤਾਂ ਹੈ ਮਿੱਟੀ, ਇਸ ਤੋਂ ਬੰਦਗੀ ਦਾ ਲਾਹਾ ਨਾ ਲਈਏ, ਤੇ ਬੰਦਗੀ ਦਾ ਲਾਹਾ ਲਏ ਬਿਨਾ ਇਹ ਸਰੀਰ ਮਿੱਟੀ ਦਾ ਮਿੱਟੀ ਵਿਚ ਰਲ ਜਾਏ। ਇਸ ਸਰੀਰ ਤਾਂ ਹੈ ਖੇ ਤੇ ਖੇ ਵਿਚ ਹੀ ਰਲ ਜਾਏ, ਨਾਮ ਦੇ ਲਾਹੇ ਤੋਂ ਬਿਨਾ, ਬੰਦਗੀ ਦੇ ਲਾਹੇ ਤੋਂ ਬਿਨਾ, ਤਾਂ ਜੀਓ ਕਿਹਾ ਹੋਏ, ਤਾਂ ਫਿਰ ਬਈ ਜਿੰਦਾ ਕੀ ਹਾਲ ਹੋਵੇਗਾ। ਜੀਓ ਜਿੰਦ ਕਿਹਾ ਹੋਏ ਕੀ ਹਾਲ ਹੋਵੇਗਾ। ਆ ਸਰੀਰ ਤਾਂ ਮਿਲਿਆ ਏ ਨਾਮ ਦਾ ਲਹਿਹਾ ਲੈਣ ਲਈ। ਆ ਪੰਜ ਤੱਤੀ ਸਰੀਰ ਸਾਨੂੰ, ਮਨੁੱਖਾ ਸਰੀਰ, ਇਹ ਮਿਲਿਆ ਏ ਨਾਮ ਦਾ ਲਾਹਾ ਲੈਣ ਲਈ। ਹੁਣ ਇਹ ਸਰੀਰ ਪੰਜਾਂ ਤੱਤਾਂ ਤੋਂ ਬਣਿਆ ਏ, ਯਾਨੀ ਕਿ ਮਿੱਟੀ ਚੋਂ ਬਣਿਆ, ਖਾਕ ਚੋਂ ਬਣਿਆ, ਪੰਜਾਂ ਤੱਤਾਂ ਤੋਂ ਬਣਿਆ। ਇਸ ਤੋਂ ਨਾਮ ਦਾ ਲਾਹਾ ਨਾ ਲਈਏ ਤੇ ਪੰਜ ਤੱਤੀ ਸਰੀਰ ਖਾਕ ਤੋਂ ਬਣਿਆ ਸਰੀਰ ਖਾਕ ਵਿਚ ਇਵੇਂ ਰਲ ਜਾਏ ਨਾਮ ਦੇ ਲਾਹੇ ਤੋਂ ਬਿਨਾਂ, ਤਾਂ ਫਿਰ ਸੋਚੋ ਬਈ ਇਸ ਵਿਚ ਵਸਦੀ ਜਿੰਦ ਦਾ ਕੀ ਬਣੇਗਾ, ਇਸ ਵਿਚ ਵਸਦੀ ਜਿੰਦ ਦਾ ਕੀ ਹਾਲ ਹੋਏਗਾ। ਸਰੀਰ ਤਾਂ ਮਿਲਿਆ ਸੀ ਨਾਮ ਜਪ ਕੇ, ਤੇ ਜਿੰਦ ਨੂੰ ਨਾਮ ਦਾ ਲਾਹਾ ਮਿਲਿਆ। ਹੁਣ ਮਿੱਟੀ ਸਰੀਰ ਮੁੜ ਕੇ ਮਿੱਟੀ ਚ ਰਲ ਜਾਏ ਤੇ ਨਾਮ ਦਾ ਲਾਹਾ ਲਿਆ ਨਾ ਹੋਵੇ, ਤਾਂ ਬਈ ਇਹ ਤਾਂ ਸੋਚੋ ਵੀ ਅੰਦਰ ਵਸਦੀ ਜਿੰਦ ਦਾ ਗਾਂ ਕੀ ਹਾਲ ਹੋਏਗਾ। ਇਹ ਸਮਝਾ ਰਹੇ ਨੇ ਸਤਿਗੁਰੂ। ਖੇਹੂ ਖੇ ਰਲਾਈ ਹੈ, ਆ ਮਿੱਟੀ ਸਰੀਰ ਮਿੱਟੀ ਵਿਚ ਰਲਾ ਦੇਈਏ ਬੰਦਗੀ ਤੋਂ ਬਿਨਾਂ, ਬੰਦਗੀ ਦੇ ਲਾਹੇ ਤੋਂ ਬਿਨਾਂ, ਤਾਂ ਜੀ ਉਹ ਕਿਹੜਾ ਹੋਏ। ਤਾਂ ਬਈ ਤੁਸੀਂ ਦੱਸੋ ਜਿੱਦ ਦਾ ਕੀ ਹਾਲ ਹੋਵੇਗਾ। ਜਿਹੜੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਏ, ਸਤਿਗੁਰੂ ਕਹਿੰਦੇ ਨੇ ਮੈਂ ਦੱਸਦਾ ਕੀ ਹਾਲ ਹੋਵੇਗਾ। ਬੰਦੇ ਦੀਆਂ ਸਿਆਣਪਾਂ ਇਹ ਤੇ ਸਵਾਹ ਹੋ ਜਾਂਦੀਆਂ, ਇਹ ਤੇ ਸਵਾਹ ਬਰਾਬਰ ਹੋ ਜਾਂਦੀਆਂ, ਜਲ ਜਾਂਦੀਆਂ ਸਵਾਹ ਬਰਾਬਰ ਹੋ ਜਾਂਦੀਆਂ। ਆਪਣੀਆਂ ਕੀਤੀਆਂ ਅਕਲਮੰਦੀਆਂ ਇਹ ਤੇ ਸਵਾਹ ਬਰਾਬਰ ਹੋ ਜਾਂਦੀਆਂ, ਰਾਖ ਬਰਾਬਰ ਨੇ। ਜਿਹੜੀਆਂ ਸਭ ਸਿਆਣਪਾਂ, ਆਪਣੀਆਂ ਸਿਆਣਪਾਂ ਤਾਂ ਸੜ ਬਲ ਜਾਂਦੀਆਂ ਨੇ, ਭਾਵ ਕਿਸੇ ਕੰਮ ਨਹੀਂ ਆਉਂਦੀਆਂ। खाक बराबर ने ते उठी चलिया रोए फिर अखीर समय आत्मा दुखी होके इथो तुरदा है उठी चलिया रोए रोए दुखी होके फिर अंत समय आत्मा इथो दुखी होके तुरदा है इस गल दा पछतावा हुंदा है कि शरीर तो लाहा ना लिया नानक नाम विसारिए डर गया क्या होए ओही ख्याल फिर दोहरांदे ने जो दर दोहराया सी थे तां जियो केहा होए नानक नाम विसारिए जे जिंदगी दौरान नाम विसारी रखिए नाम भुलाई रखिए ता दसो भाई डर गया क्या होए दरगाहे पहुंचिया जिंद दा की हाल होवेगा इस दा विचार करो एदा ख्याल करो नानक नाम विसारिए डर गया क्या होए भाई जे जिंदगी दौरान नाम विसारी रखिए ता इस गल दा ख्याल रखो कि प्रभु दी दरगाहे पहुंचिया जिंद दा आत्मा दा की हाल होवेगा तो ऐसी सारा शब्द नाम दी महिमा ते जो सतगुरां पेश कीता सारे शब्द देखोगे नाम दी महिमा दसी आओ अगला शब्द श्रवण करिए श्री राग महला पहला पाठ श्रवण करिए गुणवंती गुण वीथर गुणवंती गुणवीथर है औगणवंती झूर है झूर नहीं इनू पढ़ना रारे नू स्यारी लावंग बुलाओ गुणवंती गुणवीथर है औगणवंती झूर है झूर नहीं आखना रारे नू स्यारी लावंग बोल दी है इत्थे जे लोड़ वर कामनी नै मिली है पिर कूर है कूर भी नहीं कूर है कूड़ नाल नै मिली है पिर कूर है कूर तो भाव कूड़ कूड़ राही ना बेड़ी ना तुलहड़ा ना पाई है पिर दूर है ये सारे इथे रारे नू स्यारियां लावां वांगू बोल दियां इना तिना पंक्तियां विच गुणवंती गुणवीथर है औगणवंती चूर है जे लोड़े वर कामणी न मिलिए फिर कूर है ना बेड़ी ना तुलहड़ा ना पाईए फिर दूर है मेरे ठाकुर पूरे तख्त अडोल है गुरमुखी पूरा जे करे पाई है साच अतोल राव प्रभ हरिमंदर सोहना तिसमें माणक लाल मोती हीरा निर्मला कंचन कोट रिसाल बिन पौड़ी गढ़ क्यों चढ़ो गुर हरि ध्यान निहाल गुर पौड़ी बेड़ी गुरु गुर तुलहा हरि नाम गुर सर सागर बोहेथो गुर तीर्थ दरियाओ जे तिस पावे उजली सतसर नावण जाऊं जाऊं पूरो पूरो आखिए पूरा तख्त निवास पूरा थान सुहावण पूरे पूरे आस निरास नानक पूरा जे मिले क्यों काटे गुणतास ਇਹ ਹੈ ਸ਼ਬਦ ਜੋ ਵਿਚਾਰਾਂਗੇ। ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਜੋ ਸਮਝਣੇ, ਇਸ ਤੇ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ। ਆਓ ਸਾਰੇ ਪਿਆਰ ਸਹਿਤ, ਕੋਈ ਏਡਾ ਔਖਾ ਨਹੀਂ, ਥੋੜਾ ਜਿਹਾ ਵਿਚਾਰ ਕਰੀਏ ਤੇ ਸਮਝ ਆ ਜਾਂਦੀ ਹੈ। ਗੁਣਵੰਤੀ ਗੁਣ ਵਿਥਰ ਹੈ, ਔਗਣਵੰਤੀ ਚੂਰ ਹੈ। ਗੁਣਵੰਤੀ ਆਤਮਾ ਨੂੰ ਆਖਿਆ, ਗੁਣਵੰਤੀ ਆਤਮਾ। ਇੱਕ ਗੁਰਮੁਖ ਜਗਿਆਸੂ ਜੋ ਹੁੰਦਾ ਹੈ, ਗੁਰਮੁਖ ਜੋ ਪ੍ਰਭੂ ਪਰਮੇਸ਼ਰ ਨੂੰ ਪਾਉਣ ਦੀ ਜਗਿਆਸਾ ਰੱਖਦਾ ਹੈ, ਚਾਹਤ ਰੱਖਦਾ ਹੈ, ਉਸ ਦੀ ਗੱਲ ਕਰਦੇ ਨੇ। ਜਗਿਆਸੂ ਦਾ ਜੋ ਜੀਵ ਆਤਮਾ ਹੁੰਦਾ ਹੈ, ਜੋ ਜਗਿਆਸੂ ਦੀ ਆਤਮਾ ਹੁੰਦੀ ਹੈ, ਜਿਸ ਦੇ ਅੰਦਰ ਪ੍ਰਭੂ ਪ੍ਰਾਪਤੀ ਦੀ ਜਗਿਆਸਾ ਹੈ, ਚਾਹਤ ਹੈ, ਉਹਦੀ ਜਿਹੜੀ ਆਤਮਾ ਹੁੰਦੀ ਹੈ, ਉਹ ਗੁਣਵੰਤੀ ਹੁੰਦੀ ਹੈ, ਗੁਣਾਂ ਦੀ ਗਾਹਕ ਹੁੰਦੀ ਹੈ। ਜਗਿਆਸੂ ਦੀ ਆਤਮਾ ਗੁਣਾਂ ਦੀ ਗਾਹਕ ਹੁੰਦੀ ਹੈ। ਜਗਿਆਸੂ ਦੀ ਆਤਮਾ ਗੁਣਵੰਤੀ ਹੁੰਦੀ ਹੈ, ਭਾਵ ਗੁਣਾਂ ਦੀ ਗਾਹਕ ਹੁੰਦੀ ਹੈ, ਪਰਮੇਸ਼ਵਰੀ ਗੁਣਾਂ ਦੀ ਗਾਹਕ ਹੁੰਦੀ ਹੈ। ਗੁਣ ਵਿਥਰ ਹੈ ਤੇ ਐਸਾ ਜਗਿਆਸੂ ਆਪਣੇ ਅੰਦਰ ਗੁਣਾਂ ਦਾ ਵਿਸਥਾਰ ਕਰਦਾ ਹੈ, ਗੁਣ ਪੈਦਾ ਕਰਦਾ ਹੈ, ਰੱਬੀ ਗੁਣ ਪੈਦਾ ਕਰਦਾ ਹੈ, ਪਰਮੇਸ਼ਵਰੀ ਗੁਣ ਪੈਦਾ ਕਰਦਾ ਹੈ। ਜਿਹਨੂੰ ਤਾਂ ਹੈ ਪ੍ਰਭੂ ਪ੍ਰਾਪਤੀ ਦੀ ਲਗਨ, ਐਸਾ ਜਗਿਆਸੂ, ਉਸ ਦੀ ਆਤਮਾ ਗੁਣਵੰਤੀ ਹੁੰਦੀ ਹੈ, ਗੁਣਾਂ ਦੀ ਗਾਹਕ ਹੁੰਦੀ ਹੈ, ਪਰਮੇਸ਼ਵਰੀ ਗੁਣਾਂ ਦੀ ਗਾਹਕ ਹੁੰਦੀ ਹੈ ਉਹਦੀ ਆਤਮਾ। ਤੇ ਗੁਣਵੰਤੀ ਆਤਮਾ ਆਪਣੇ ਅੰਦਰ ਪਰਮੇਸ਼ਵਰੀ ਗੁਣਾਂ ਦਾ ਵਿਸਥਾਰ ਕਰਦੀ ਹੈ, ਵਾਧਾ ਕਰਦੀ ਹੈ, ਭਾਵ ਰੱਬੀ ਗੁਣ ਵਸਾਉਂਦੀ ਹੈ। ਵਿਥਰ ਹੈ ਵਿਸਥਾਰ ਕਰਨਾ, ਵਾਧਾ ਕਰਨਾ, ਨਵੇਂ ਨਵੇਂ ਦੈਵੀ ਗੁਣ ਵਸਾਉਣੇ। ਔਗਣਵੰਤੀ ਚੂਰ ਹੈ ਤੇ ਜੋ ਜਗਿਆਸੂ ਨਹੀਂ, ਉਹ ਤੇ ਔਗਣਾਂ ਦਾ ਗਾਹਕ ਹੈ। ਤੇ ਜਿਹੜਾ ਔਗਣ ਵਸਾਉਂਦਾ ਹੈ, ਉਹਦੀ ਆਤਮਾ ਅੰਤ ਨੂੰ ਦੁਖੀ ਹੁੰਦੀ ਹੈ, ਚੂਰ ਹੈ ਦੁਖੀ ਹੋਣਾ। ਤੋ ਜਗਿਆਸੂ ਦੀ ਆਤਮਾ ਤਾਂ ਗੁਣਵੰਤੀ ਹੁੰਦੀ ਹੈ, ਆਪਣੇ ਅੰਦਰ ਨਵੇਂ ਨਵੇਂ ਪਰਮੇਸ਼ਰੀ ਗੁਣਾਂ ਦਾ ਵਾਧਾ ਕਰਦੀ ਹੈ, ਵਿਸਥਾਰ ਕਰਦੀ ਹੈ। ਪਰ ਜਿਹੜਾ ਔਗਣਿਆਰਾ ਮਨੁੱਖ ਹੈ, ਜਿਹਨੂੰ ਪ੍ਰਭੂ ਦੀ ਕੋਈ ਚਾਹਤ ਨਹੀਂ, ਉਹਦੀ ਆਤਮਾ ਔਗਣਵੰਤੀ ਹੁੰਦੀ ਹੈ, ਉਹ ਤਾਂ ਔਗਣ ਇਕੱਠੇ ਕਰਦੀ ਹੈ ਤੇ ਔਗਣਾ ਕਰਕੇ ਫਿਰ ਦੁਖੀ ਹੁੰਦੀ ਹੈ, ਔਗਣ ਵਸਾ ਵਸਾ ਫਿਰ ਦੁਖੀ ਹੁੰਦੀ ਹੈ, ਝੂਰਦੀ ਹੈ, ਦੁਖੀ ਹੁੰਦੀ ਹੈ। ਜੇ ਲੋੜੈ ਵਰ ਕਾਮਣੀ ਨਹਿ ਮਿਲੀਐ ਪਿਰ ਕੂਰੈ। ਜੇ ਲੋੜੈ ਵਰ, ਵਰ ਆਖਿਆ ਪਰਮਾਤਮਾ ਵਰ ਨੂੰ, ਤੇ ਕਾਮਣੀ ਕਹਿੰਦੇ ਨੇ ਔਰਤ ਨੂੰ, ਤੇ ਇੱਥੇ ਆਖਿਆ ਜੀਵਾਤਮਾ ਨੂੰ, ਜੀਵਾਤਮਾ ਨੂੰ ਕਾਮਣੀ ਆਖਿਆ। ਜੇ ਜੀਵਾਤਮਾ ਪਰਮੇਸ਼ਰ ਵਰ ਨੂੰ ਲੋੜਦੀ ਹੈ, ਜੇ ਆਤਮਾ ਨੂੰ ਚਾਹਤ ਹੈ ਕਿ ਪ੍ਰਭੂ ਵਰ ਮਿਲੇ, ਨਾ ਮਿਲੀਐ ਪਿਰ ਕੂੜੈ, ਤਾਂ ਉਸ ਨੂੰ ਖਿਆਲ ਹੋਣਾ ਚਾਹੀਦਾ ਕਿ ਕੂੜ ਨਾਲ ਗੰਢ ਪਾਇਆ, ਮਾਇਆ ਨਾਲ ਗੰਢ ਪਾਇਆ, ਪ੍ਰਭੂ ਨਹੀਂ ਮਿਲਣਾ। ਨਾ ਮਿਲੀਐ ਪਿਰ ਕੂੜੈ, ਕੂੜੈ ਕੂੜ ਨਾਲ ਗੰਢ ਪਾਇਆ, ਕੂੜ ਨਾਲ ਜੋੜ ਪਾਇਆ, ਮਾਇਆ ਨਾਲ ਗੰਢ ਪਾਇਆ, ਕੂੜ ਆਖਿਆ ਮਾਇਆ ਨੂੰ। ਜੇ ਕੋਈ ਆਤਮਾ ਚਾਹੇ ਕਿ ਮੈਨੂੰ ਪਰਮਾਤਮਾ ਵਰ ਮਿਲੇ, ਤਾਂ ਇਹ ਬੜਾ ਜ਼ਰੂਰੀ ਹੈ ਕਿ ਨਾਮ ਨਾਲ ਜੋੜ ਪਾਏ। ਜੇ ਮਾਇਆ ਨਾਲ ਗੰਢ ਪਈ ਹੋਈ ਹੈ ਤਾਂ ਕਾਮਣੀ ਨੂੰ ਦੀਵਾਤਮਾ ਨੂੰ ਪ੍ਰਭੂ ਵਰ ਨਹੀਂ ਮਿਲ ਸਕਦਾ। ਕੂੜ ਨਾਲ ਗੰਢ ਪਾਇਆ, ਮਾਇਆ ਨਾਲ ਗੰਢ ਪਾਇਆ, ਉਹ ਨਹੀਂ ਮਿਲਣਾ। ਕੂੜ ਆਖਿਆ ਮਾਇਆ ਨੇ, ਕੂੜ ਹੈ ਕੂੜ ਨਾਲ ਅੜਾੜੇ ਦਾ ਰਾਰਾ ਬਣਿਆ, ਇਸ ਨੂੰ ਬੁਝਾਰਤ ਬਣਾਇਆ ਗਿਆ। ਜੇ ਲੋੜ ਹੈ ਵਰ ਕਾਮਣੀ ਨਹਿ ਮਿਲੀਐ ਫਿਰ ਕੂੜ ਹੈ। ਜੇ ਕਿਸੇ ਆਤਮਾ ਨੂੰ ਚਾਹਤ ਹੋਵੇ ਪਰਮਾਤਮਾ ਵਰ ਮੈਨੂੰ ਮਿਲੇ, ਪਰਮਾਤਮਾ ਨਾਲ ਗੰਢ ਪਵੇ, ਮੇਰਾ ਜੋੜ ਪਵੇ, ਤਾਂ ਇਨ੍ਹਾਂ ਕੋ ਖਿਆਲ ਰੱਖੇ ਕਿ ਜਿੰਨਾ ਚਿਰ ਕੂੜ ਨਾਲ ਗੰਢ ਹੈ ਪਰਮਾਤਮਾ ਨਹੀਂ ਮਿਲਣਾ, ਮਾਇਆ ਨਾਲ ਗੰਢ ਤੋੜਨੀ ਪਵੇਗੀ ਫਿਰ ਉਹ ਮਿਲੇਗਾ। ਨਹਿ ਮਿਲੀ ਹੈ ਫਿਰ ਕੂੜ ਹੈ, ਕੂੜ ਨਾਲ ਜੇ ਗੰਢ ਹੈ, ਜੇ ਕੂੜ ਨਾਲ ਜੋੜ ਹੈ, ਮਾਇਆ ਨਾਲ ਜੋੜ ਪਿਆ ਹੋਇਆ ਹੈ, ਜੇ ਮਾਇਆ ਨਾਲ ਮੋਹ ਹੈ, ਤਾਂ ਪ੍ਰਭੂ ਪ੍ਰਾਪਤੀ ਹੋ ਨਹੀਂ ਸਕਦੀ, ਪ੍ਰਭੂ ਵਰ ਮਿਲ ਨਹੀਂ ਸਕਦਾ। ਜੇ ਲੋੜ ਹੈ ਵਰ ਕਾਮਣੀ, ਜੇ ਪ੍ਰਭੂ ਵਰ ਨੂੰ ਲੋੜਦੀ ਹੋਵੇ ਤਾਂ ਨਹਿ ਮਿਲੀ ਹੈ ਫਿਰ ਕੂੜ ਹੈ, ਤਾਂ ਫਿਰ ਆਤਮਾ ਨੂੰ ਜੀਵਾਤਮਾ ਨੂੰ ਇਹ ਖਿਆਲ ਹੋਣਾ ਚਾਹੀਦਾ ਹੈ ਕਿ ਪ੍ਰਭੂ ਫਿਰ ਮਾਇਆ ਨਾਲ ਗੰਢ ਪਾਇਆ ਨਹੀਂ ਮਿਲਣਾ, ਮਾਇਆ ਨਾਲ ਗੰਢ ਤੋੜਨੀ ਪੜੇਗੀ। ਭਾਵ ਮਾਇਆ ਕਮਾਉਂਦਿਆਂ ਮਾਇਆ ਗੁਜ਼ਰਾਨ ਬਣਾ ਕੇ ਜੀਣਾ ਪਏਗਾ, ਪਰ ਮਾਇਆ ਵਿਚ ਸੁਰਤ ਨਹੀਂ ਰੱਖਣੀ ਪੈਣੀ, ਮਾਇਆ ਨਾਲ ਜੋੜ ਤੋੜਨਾ ਪਏਗਾ। ਨਾ ਬੇੜੀ ਨਾ ਤੁਲਹੜਾ ਨਾ ਪਾਈਆ ਫਿਰ ਦੂਰ ਹੈ। ਜੇ ਕੂੜ ਨਾਲ ਗੰਢ ਹੈ, ਜੇ ਕੂੜ ਨਾਲ ਜੋੜ ਪਿਆ ਹੋਇਆ, ਤਾਂ ਫਿਰ ਪਿਰ ਨਾਲ ਤਾਂ ਦੂਰੀ ਬਣੀ ਰਹੇਗੀ। ਬੇੜੀ ਨਾ ਤੁਲਹੜਾ, ਨਾਮ ਬੇੜੀ ਹੈ, ਨਾਮ ਤੁਲਹਾ ਹੈ, ਤੁਲਹਾ ਕਹਿੰਦੇ ਨੇ ਮਲਾਹ ਨੂੰ, ਨਾਮ ਹੀ ਬੇੜੀ ਹੈ, ਨਾਮ ਹੀ ਤੁਲਹਾ ਹੈ, ਨਾਮ ਹੀ ਮਲਾਹ ਹੈ। ਜੇ ਨਾਮ ਪੱਲੇ ਨਹੀਂ ਤਾਂ ਨਾ ਪਾਈਐ ਪਿਰ, ਫਿਰ ਪਿਰ ਦੀ ਪ੍ਰਾਪਤੀ ਨਹੀਂ ਹੋਣੀ, ਪਿਰ ਦੂਰ ਹੈ, ਪਿਰ ਨਾਲ ਦੂਰੀ ਬਣੀ ਰਹੇਗੀ, ਪਿਰ ਤਾਂ ਦੂਰ ਹੀ ਰਹੇਗਾ। ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰ ਹੈ। ਨਾਮ ਹੈ ਬੇੜੀ, ਨਾਮ ਹੈ ਤੁਲਹਾ, ਨਾਮ ਹੈ ਮਲਾਹ, ਤੇ ਜੇ ਨਾਮ ਪੱਲੇ ਨਹੀਂ ਤਾਂ ਫਿਰ ਭਾਈ ਨਾ ਬੇੜੀ ਹੈ ਤੇ ਨਾ ਮਲਾਹ ਹੈ, ਫਿਰ ਤਾਂ ਬੇੜੀ ਡੁੱਬੇਗੀ, ਫਿਰ ਤਾਂ ਬੰਦਾ ਡੁੱਬੇਗਾ, ਬੇੜੀ ਵੀ ਕੋਲ ਨਹੀਂ, ਮਲਾਹ ਵੀ ਕੋਈ ਹੈ ਨਹੀਂ, ਫਿਰ ਤੇ ਬੰਦਾ ਡੁੱਬੇਗਾ ਸੰਸਾਰ ਸਾਗਰ ਵਿੱਚ। ਨਾ ਪਾਈਐ ਪਿਰ, ਨਾਮ ਤੋਂ ਬਿਨਾਂ ਪਿਰ ਦੀ ਪ੍ਰਾਪਤੀ ਨਹੀਂ ਆਉਂਦੀ, ਪਿਰ ਦੂਰ ਹੈ, ਪਿਰ ਨਾਲ ਦੂਰੀ ਬਣੀ ਰਹਿੰਦੀ ਹੈ, ਪਿਰ ਦੂਰ ਹੀ ਰਹਿੰਦਾ, ਪਿਰ ਨਾਲ ਦੂਰੀ ਬਣੀ ਰਹਿੰਦੀ। ਮੇਰੇ ਠਾਕੁਰ ਪੂਰਾ ਤਖ਼ਤ ਅਡੋਲ, ਤਖ਼ਤ ਆਖਿਆ ਹਿਰਦੇ ਤਖ਼ਤ ਨੂੰ, ਅਡੋਲ ਜੋ ਮਾਇਆ ਤੋਂ ਡੋਲਣੋਂ ਹਟ ਚੁੱਕਾ ਹੋਵੇ, ਜੋ ਮਾਇਆ ਵੱਲ ਡੋਲਦਾ ਨਾ ਹੋਵੇ, ਐਸੇ ਪੂਰੇ ਹਿਰਦੇ ਤਖ਼ਤ ਤੇ ਪ੍ਰਭੂ ਆ ਕੇ ਬਹਿੰਦਾ ਹੈ। ਪ੍ਰਭੂ ਅਡੋਲ ਤਖ਼ਤ ਤੇ ਆ ਕੇ ਬਹਿੰਦਾ ਹੈ, ਪੂਰਾ ਤਖ਼ਤ ਤੇ। ਪੂਰਾ ਤਖ਼ਤ ਭਾਵ ਕੀ ਹੈ? ਜਿਹੜਾ ਗੁਣਾਂ ਵਿਚ ਪੂਰਨ ਹੋਵੇ, ਜਿਸ ਵਿਚ ਉਕਾਈ ਨਾ ਹੋਵੇ। ਪੂਰੇ ਦਾ ਮਤਲਬ ਪੂਰਨ, ਜਿਸ ਵਿਚ ਉਕਾਈ ਨਾ ਹੋਵੇ। ਫਿਰ ਕਿਹੜੇ ਹਿਰਦੇ ਵਿਚ ਆ ਕੇ ਵਾਸਾ ਕਰਦਾ ਹੈ? ਜਿਹੜਾ ਹਿਰਦਾ ਪੂਰਨ ਹੋਵੇ, ਜਿਸ ਵਿਚ ਉਕਾਈ ਕੋਈ ਨਾ ਹੋਵੇ, ਜੋ ਮਾਇਆ ਵੱਲ ਕਦੇ ਡੋਲੇ ਨਾ, ਉਹ ਮਾਇਆ ਵੱਲ ਕਦੇ ਡੋਲੇ ਨਾ, ਵਿਕਾਰਾਂ ਵੱਲ ਕਦੇ ਡੋਲੇ ਨਾ, ਅਡੋਲ ਹਿਰਦੇ ਵਿਚ, ਅਡੋਲ ਹਿਰਦੇ ਤਖ਼ਤ ਤੇ ਜੋ ਪੂਰਨ ਹੋ ਚੁੱਕਾ ਹੈ ਹਿਰਦਾ, ਉਸ ਵਿਚ ਪ੍ਰਭੂ ਆ ਕੇ ਬਿਰਾਜਮਾਨ ਹੁੰਦਾ ਹੈ, ਤਾਂ ਤੁਹਾਨੂੰ ਹਿਰਦਾ ਪੂਰਨ ਕਰਨਾ ਪਵੇਗਾ, ਹਿਰਦਾ ਮੋਹ ਮਾਇਆ ਤੋਂ ਅਡੋਲ ਕਰਨਾ ਪਵੇਗਾ, ਜੇ ਚਾਹੁੰਦੇ ਹੋ ਕਿ ਪ੍ਰਭੂ ਆ ਕੇ ਬਿਰਾਜੇ। ਮੇਰੇ ਠਾਕੁਰ ਪੂਰਾ ਤਖ਼ਤ ਅਡੋਲ, ਜੋ ਮੇਰਾ ਮਾਲਕ ਪ੍ਰਭੂ ਹੈ, ਉਹ ਤਾਂ ਪੂਰੇ ਤਖ਼ਤ ਤੇ, ਪੂਰੇ ਹਿਰਦੇ ਤਖ਼ਤ ਤੇ, ਉਹ ਹਿਰਦਾ ਤਖ਼ਤ ਜੋ ਪੂਰਨ ਹੋ ਚੁੱਕਾ ਹੈ, ਜੋ ਅਡੋਲ ਹੋ ਚੁੱਕਾ ਹੈ ਮੋਹ ਮਾਇਆ ਤੋਂ, ਉੱਥੇ ਆ ਕੇ ਬਹਿੰਦਾ, ਉੱਥੇ ਆ ਕੇ ਵਸਦਾ। ਅਡੋਲ ਹਿਰਦਿਆਂ ਚ ਨਹੀਂ ਉਹ ਵਸਦਾ, ਅਪੂਰਨ ਹਿਰਦਿਆਂ ਵਿਚ ਨਹੀਂ ਉਹ ਵਸਦਾ। ਗੁਰਮੁਖੀ ਪੂਰਾ ਜੇ ਕਰੇ ਪਾਈਐ ਸਾਚ ਅਤੋਲ। ਗੁਰਮੁਖੀ ਗੁਰੂ ਦੀ ਸਿੱਖਿਆ ਲੈ ਕੇ ਪੂਰਾ ਜੇ ਕਰੇ, ਜੇ ਕੋਈ ਆਪਣੇ ਹਿਰਦੇ ਨੂੰ ਪੂਰਨ ਕਰ ਲਵੇ, ਉਸਦੇ ਬਹਿਣ ਜੋਗਾ ਕਰ ਲਵੇ, ਪੂਰਨ ਕਰ ਲਵੇ। ਪਾਈਐ ਤਾਂ ਪਾ ਲਈਦਾ, ਸਾਚ ਅਤੋਲ, ਸਾਚ ਪਰਮੇਸ਼ਰ, ਅਤੋਲ ਜਿਸ ਦੀ ਤੁਲਨਾ ਨਹੀਂ ਹੋ ਸਕਦੀ, ਜੋ ਤੋਲਿਆ ਨਹੀਂ ਜਾ ਸਕਦਾ। ਗੁਰੂ ਦੀ ਸਿੱਖਿਆ ਕੋਈ ਪਾਵੇ ਤੇ ਆਪਣੇ ਹਿਰਦੇ ਨੂੰ ਪੂਰਨ ਕਰ ਲਵੇ ਤਾਂ ਫਿਰ ਬਾਈ ਪਾਈਏ ਸਾਚ ਅਤੋਲ, ਫਿਰ ਉਸ ਪ੍ਰਭੂ ਨੂੰ ਪਾ ਲਈਦਾ ਹੈ ਜਿਹਦੀ ਕਦੇ ਤੁਲਨਾ ਹੋ ਨਹੀਂ ਸਕਦੀ। ਉਸ ਅਤੋਲ ਪ੍ਰਭੂ ਨੂੰ ਪਾ ਲਈਦਾ, ਉਸ ਅਤੋਲ ਪਰਮੇਸ਼ਰ ਨੂੰ ਜਿਹਦੀ ਕਦੇ ਤੁਲਨਾ ਕਿਸੇ ਨਾਲ ਹੋ ਨਹੀਂ ਸਕਦੀ, ਉਸ ਪਰਮੇਸ਼ਰ ਨੂੰ ਪਾ ਲਈਦਾ। ਪ੍ਰਭ ਹਰਿਮੰਦਰ ਸੋਹਣਾ ਤਿਸਮੈ ਮਾਣਕ ਲਾਲ। ਪ੍ਰਭ ਹਰਿਮੰਦਰ ਸੋਹਣਾ ਤਿਸਮੈ ਮਾਣਕ ਲਾਲ। ਗੁਰਮੁਖ ਦਾ ਸਰੀਰ ਹੀ ਸੋਹਣਾ ਹਰੀ ਦਾ ਮਦਾ 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 ਮੰਦਰ ਹੁੰਦਾ ਹੈ। ਪ੍ਰਭੂ ਦਾ ਸੋਹਣਾ ਹਰਿਮੰਦਰ ਕੀ ਹੁੰਦਾ ਏ? ਗੁਰਮੁਖ ਦਾ ਸਰੀਰ, ਗੁਰਮੁਖ ਦਾ ਆਪਣਾ ਸਰੀਰ ਹੀ ਪਰਮੇਸ਼ਰ ਦਾ ਸੋਹਣਾ ਹਰਿਮੰਦਰ ਹੁੰਦਾ ਹੈ। ਕਿਉਂ ਗੁਰਮੁਖ ਦਾ ਸਰੀਰ ਹਰਿਮੰਦਰ ਹੁੰਦਾ ਹੈ? ਤਿਸਮੈ ਮਾਣਕ ਲਾਲ, ਕਿਉਂਕਿ ਉਸ ਵਿਚ ਮਾਣਕ ਲਾਲਾਂ ਵਰਗੇ ਸੁੰਦਰ ਈਸ਼ਵਰੀ ਗੁਣ ਵਸ ਚੁੱਕੇ ਹੁੰਦੇ ਨੇ। ਗੁਰਮੁਖ ਦਾ ਸਰੀਰ ਹਰੀ ਦਾ ਮੰਦਰ ਹੁੰਦਾ ਹੈ, ਹਰੀ ਦੇ ਵਾਸੇ ਦਾ ਮੰਦਰ ਹੁੰਦਾ ਹੈ। ਗੁਰਮੁਖ ਦਾ ਜੋ ਸਰੀਰ ਹੈ ਉਹ ਪਰਮੇਸ਼ਰ ਦੇ ਵਾਸੇ ਲਈ ਹਰੀ ਦਾ ਮੰਦਰ ਹੁੰਦਾ ਹੈ। ਕਿਉਂ ਦਾ ਸਰੀਰ ਹਰੀ ਦਾ ਮੰਦਰ ਹੁੰਦਾ ਹੈ? ਕਿਉਂਕਿ ਤਿਸਮੈ ਮਾਣਕ ਲਾਲ, ਕਿਉਂਕਿ ਉਸ ਸਰੀਰ ਵਿਚ ਸੁੰਦਰ ਈਸ਼ਵਰੀ ਗੁਣ ਵਸ ਚੁੱਕੇ ਹੁੰਦੇ ਨੇ, ਇਸ ਲਈ ਉਹਦਾ ਸਰੀਰ ਹਰੀ ਦਾ ਮੰਦਰ ਹੁੰਦਾ ਹੈ। ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ। ਮੋਤੀ ਹੀਰਾ ਨਿਰਮਲਾ, ਮੈਂ ਤੁਹਾਨੂੰ ਦੱਸਾਂ ਅੱਗੇ ਚੱਲਾਂ, ਇਸ ਤੋਂ ਪਹਿਲਾਂ ਬੇਨਤੀ ਕਰਦਿਆਂ, ਮਨੁੱਖਾ ਸਰੀਰ ਨੂੰ ਹਰੀ ਦਾ ਮੰਦਰ ਬਾਣੀ ਵਿਚ ਕਈ ਥਾਈ ਆਖਿਆ ਗਿਆ ਹੈ, ਔਰ ਖਾਸ ਕਰਕੇ ਆਪਣਾ ਨੋਟ ਕਰ ਲੈਣਾ 1346 ਤੀਸਰੀ ਪਾਤਸ਼ਾਹੀ ਦੇ ਬਚਨ, ਹਰਿਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ। ਜਦੋਂ ਇਸ ਸਰੀਰ ਵਿਚ ਗਿਆਨ ਰਤਨ ਪੈਦਾ ਹੋ ਜਾਂਦਾ ਹੈ, ਈਸ਼ਵਰੀ ਗਿਆਨ ਪੈਦਾ ਹੋ ਜਾਂਦਾ, ਇਹੋ ਹੀ ਸਰੀਰ ਹਰੀ ਦਾ ਮੰਦਰ ਗਿਣੋ। ਮਨਮੁਖ ਮੂਲ ਨਾ ਜਾਣਨੀ, ਮਨਮੁਖ ਮੂਲ ਨਾ ਜਾਣਨੀ, ਮਾਨਸ ਹੈ ਹਰਿਮੰਦਰ ਨਾ ਹੋਏ। ਮਨਮੁਖ ਨੂੰ ਜ਼ਰਾ ਨਹੀਂ ਇਸ ਗੱਲ ਦਾ ਪਤਾ, ਮੂਲ ਨਾ ਜਾਣਨੀ, ਬਿਲਕੁਲ ਹੀ ਨਹੀਂ ਪਤਾ ਇਸ ਗੱਲ ਦਾ ਕਿ ਮਾਨਸ ਹੈ, ਮਾਨਸ ਦੇ ਹੱਥੋਂ, ਮਨੁੱਖ ਦੇ ਹੱਥੋਂ ਹਰਿਮੰਦਰ ਨਾ ਹੋਏ, ਹਰਿਮੰਦਰ ਨਹੀਂ ਬਣ ਸਕਦਾ, ਮਨੁੱਖ ਹਰੀ ਦਾ ਮੰਦਰ ਨਹੀਂ ਬਣਾ ਸਕਦਾ। ਹਰੀ ਖੁਦ ਹੀ ਆਪਣੇ ਵਾਸੇ ਦਾ ਮੰਦਰ ਬਣਾਉਂਦਾ ਹੈ। ਆ ਤੁਹਾਡਾ ਸਰੀਰ ਮੰਦਰ ਹੈ, ਇਹ ਉਸਦਾ ਬਣਾਇਆ ਮੰਦਰ ਹੈ। ਜਦੋਂ ਇਸ ਵਿਚ ਗਿਆਨ ਪ੍ਰਗਟ ਹੋ ਜਾਂਦਾ ਹੈ, ਪ੍ਰਭੂ ਇਸ ਵਿਚ ਆ ਕੇ ਵਸਦਾ ਹੈ। ਮਨੁੱਖ ਦਾ ਸਰੀਰ ਹੀ ਹਰੀ ਦਾ ਮੰਦਰ ਹੈ। ਇੱਟਾਂ ਪੱਥਰਾਂ ਦੇ ਮੰਦਰ ਪਰਮੇਸ਼ਰ ਦੇ ਮੰਦਰ ਨਹੀਂ ਹੁੰਦੇ, ਬੰਦਗੀ ਦੇ ਅਸਥਾਨ ਨੇ, ਪੂਜੇ ਅਸਥਾਨ ਨੇ, ਕੋਈ ਸ਼ੱਕ ਨਹੀਂ। ਇਹੋ ਜਿਹੇ ਅਸਥਾਨ ਬੰਦਗੀ ਦੇ ਅਸਥਾਨ ਨੇ, ਪਵਿੱਤਰ ਅਸਥਾਨ ਨੇ, ਗੁਰੂਆਂ ਦੇ ਬਣਾਏ ਪਵਿੱਤਰ ਅਸਥਾਨ ਨੇ, ਪਰ ਅਸਲ ਹਰੀ ਮੰਦਰ ਤਾਂ ਮਨੁੱਖਾ ਸਰੀਰ ਹੈ ਜਿੱਥੇ ਹਰੀ ਦਾ ਵਸ ਹੈ। ਜਦੋਂ ਇਸ ਵਿੱਚ ਗਿਆਨ ਪ੍ਰਗਟ ਹੋ ਜਾਂਦਾ ਹੈ, ਇਹੋ ਹੀ ਸਰੀਰ ਵਿੱਚ ਪ੍ਰਭੂ ਵਸਦਾ ਹੈ, ਇਹੋ ਹੀ ਹਰੀ ਦਾ ਮੰਦਰ ਹੈ। ਤੀਸਰੀ ਪਾਤਸ਼ਾਹੀ ਦੇ ਬਚਨ ਨੇ ਔਰ ਇਹ ਵੀ ਆਖਿਆ ਉੱਤੇ, ਹਰੀ ਮੰਦਰ ਸ਼ਬਦੇ ਸੋਹਣਾ ਕੰਚਨ ਕੋਟ ਅਪਾਰ, ਹਰੀ ਮੰਦਰ ਸ਼ਬਦੇ ਸੋਹਣਾ ਕੰਚਨ ਕੋਟ ਅਪਾਰ। ਆਹੀ ਸਰੀਰ ਸ਼ਬਦ ਦੁਆਰਾ, ਗੁਰੂ ਦੇ ਸ਼ਬਦ ਦੁਆਰਾ ਸੋਹਣਾ ਬਣ ਜਾਂਦਾ ਹੈ, ਸੋਹਣਾ ਸੋਨੇ ਦਾ ਮੰਦਰ ਬਣ ਜਾਂਦਾ ਹੈ ਜਿੱਥੇ ਪ੍ਰਭੂ ਆ ਕੇ ਵਸ ਜਾਂਦਾ ਹੈ। ਸੋਨੇ ਨੂੰ ਸ਼ੁੱਧ ਧਾਤ ਗਿਣਿਆ ਗਿਆ, ਸ਼ਬਦ ਨਾਲ ਇਹ ਸਰੀਰ ਸ਼ੁੱਧ ਹੋ ਜਾਂਦਾ ਹੈ, ਸੋਨਾ ਸੋਨੇ ਦਾ ਮੰਦਰ ਬਣ ਜਾਂਦਾ ਹੈ, ਸ਼ੁੱਧ ਸਰੀਰ ਬਣ ਜਾਂਦਾ ਹੈ, ਇੱਥੇ ਪ੍ਰਭੂ ਦਾ ਵਸ ਆਉਂਦਾ। ਇੱਥੇ ਵੀ ਇਹੀ ਆਖਿਆ, ਪ੍ਰਭ ਹਰਿਮੰਦਰ ਸੋਹਣਾ ਤਿਸਮੈ ਮਾਣਕ ਲਾਲ। ਮਨੁੱਖ ਦਾ ਸਰੀਰ ਹੀ ਪਰਮੇਸ਼ਰ ਦਾ ਸੋਹਣਾ ਹਰਿਮੰਦਰ ਬਣਦਾ ਏ ਜਦੋਂ ਇਸ ਵਿਚ ਸੋਹਣੇ ਦੈਵੀ ਗੁਣ, ਰੱਬੀ ਗੁਣ ਵਸ ਜਾਂਦੇ ਨੇ, ਮਾਣਕ ਮੋਤੀ ਲਾਲ ਵਸ ਜਾਂਦੇ ਨੇ। ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ, ਕੰਚਨ ਕੋਟ ਕਹਿੰਦੇ ਨੇ ਸੋਨੇ ਦਾ ਮੰਦਰ, ਤੇ ਰਿਸਾਲ ਬੜਾ ਸੋਹਣਾ। ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ, ਕੰਚਨ ਕੋਟ, ਕੋਟ ਆਖਿਆ, ਕੋਟ ਦਾ ਅੱਖਰੀ ਅਰਥ ਕਿਲਾ, ਤੇ ਇੱਥੇ ਕਿਲਾ ਤੇ ਸਰੀਰ ਨੂੰ ਹੀ ਆਖਿਆ। ਕੰਚਨ ਧਾਤ ਸ਼ੁੱਧ ਹੁੰਦੀ ਹੈ, ਕੰਚਨ ਕੋਟ ਸ਼ੁੱਧ ਸਰੀਰ, ਨਿਰਮਲ ਸਰੀਰ, ਪਾਪਾਂ ਤੋਂ ਰਹਿਤ ਸਰੀਰ। ਉਹ ਸਰੀਰ ਜਿਸ ਵਿਚ ਨਾਮ ਦਾ ਵਾਸਾ ਹੈ, ਜਿਸ ਵਿਚ ਰੱਬੀ ਗੁਣ ਨੇ, ਉਹ ਸਰੀਰ ਕੰਚਨ ਕੋਟ ਹੈ, ਉਹ ਸ਼ੁੱਧ ਸਰੀਰ ਹੈ। ਰਿਸਾਲ, ਰਿਸਾਲ ਰਸ ਭਰਿਆ, ਉਹ ਸਦਾ ਖੇੜੇ ਵਿਚ ਹੈ, ਉਹ ਸਰੀਰ ਸਦਾ ਖੇੜੇ ਵਿਚ ਹੈ, ਉੱਥੇ ਸਦਾ ਖੇੜਾ ਰਹਿੰਦਾ ਹੈ। ਰਿਸਾਲ ਰਸ ਭਰਿਆ ਖੇੜੇ ਵਿਚ। ਹੁਣ ਪਾਤਸ਼ਾਹ ਇੱਕ ਰੂਪਕ ਬਣਦੇ ਨੇ ਸਾਡੇ ਸਾਹਮਣੇ, ਇੱਕ ਰੂਪਕ ਖੜਾ ਕਰਦੇ ਨੇ, ਕਹਿੰਦੇ ਨੇ ਬਿਨ ਪੌੜੀ ਗੜ ਕਿਉ ਚੜੋ ਗੁਰ ਹਰਿ ਧਿਆਨ ਨਿਹਾਲ। ਰੂਪਕ ਕੀ ਖੜਾ ਕਰਦੇ ਨੇ, ਕਹਿੰਦੇ ਨੇ ਇੱਕ ਕਿਲਾ ਹੈ, ਵੱਡਾ ਸਾਰਾ ਕਿਲਾ, ਉਸ ਕਿਲੇ ਦੇ ਅੰਦਰ ਹੈ ਪਰਮੇਸ਼ਰ। ਹੁਣ ਉਹ ਕਿਲੇ ਨੂੰ ਦਰਵਾਜ਼ਾ ਕੋਈ ਨਹੀਂ, ਦਰਵਾਜ਼ੇ ਬੰਦ ਨੇ, ਮੈਂ ਕਿਵੇਂ ਉਹ ਕਿਲੇ ਦੀ ਕੰਧ ਚੜਾਂ, ਉਹ ਕਿਵੇਂ ਕਿਲੇ ਦੀ ਉੱਚੀ ਕੰਧ ਪਾਰ ਕਰਾਂ ਤੇ ਪਰਮੇਸ਼ਰ ਦੇ ਦਰਸ਼ਨ ਪਾਵਾਂ। ਇਹ ਰੂਪਕ ਬੰਨਿਆ, ਬਹੁਤ ਉੱਚੀਆਂ ਦੀਵਾਰਾਂ ਵਾਲਾ ਇੱਕ ਵੱਡਾ ਕਿਲਾ ਹੈ, ਉਸ ਦੇ ਅੰਦਰ ਪਰਮੇਸ਼ਰ ਬੈਠਾ ਹੈ, ਮੈਨੂੰ ਉਸਦੇ ਦਰਸ਼ਨ ਕਰਨ ਦੀ ਚਾਹਤ ਹੈ, ਮੈਂ ਕਿਵੇਂ ਉਹ ਦੀਵਾਰ ਚੜਾਂ, ਉਸ ਕਿਲੇ ਦੇ ਅੰਦਰ ਪਹੁੰਚਾਂ ਤੇ ਦਰਸ਼ਨ ਪਾਵਾਂ। ਤਾਂ ਇਹ ਰੂਪਕ ਬੰਦਿਆਂ ਕੀ ਲਿਖਦੇ ਨੇ, ਬਿਨ ਪੌੜੀ ਗੜ ਕਿਉ ਚੜੋ। ਗੜ ਕਿਲਾ ਤੋਂ ਭਾਵ ਹੈ ਕਿਲੇ ਦੀ ਦੀਵਾਰ, ਪੌੜੀ ਮੇਰੇ ਕੋਲ ਕੋਈ ਨਹੀਂ, ਕਿਲੇ ਦੀ ਦੀਵਾਰ ਚੜ੍ਹਨੀ ਹੈ, ਕਿਵੇਂ ਚੜਾਂ, ਕਿਵੇਂ ਚੜ੍ਹ ਕੇ ਉਸ ਕਿਲੇ ਦੇ ਅੰਦਰ ਜਾਵਾਂ ਤੇ ਪ੍ਰਭੂ ਪ੍ਰੀਤਮ ਦੇ ਦਰਸ਼ਨ ਪਾਵਾਂ। ਬਿਨ ਪੌੜੀ ਗੜ ਕਿਉ ਚੜੋ, ਪੌੜੀ ਮੇਰੇ ਕੋਲ ਕੋਈ ਨਹੀਂ ਜਿਸ ਦੁਆਰਾ ਮੈਂ ਕਿਲੇ ਦੀ ਕੰਧ ਪਾਰ ਕਰ ਜਾਵਾਂ ਤੇ ਪਾਰ ਕਰਕੇ ਕੰਧ ਪ੍ਰਭੂ ਦੇ ਦਰਸ਼ਨ ਕਰ ਲਵਾਂ। ਰੂਪਕ ਬਣ ਕੇ ਸਵਾਲ, ਕਿਵੇਂ ਚੜਾਂ? ਪੌੜੀ ਕੋਈ ਨੀ, ਕਿਵੇਂ ਚੜਾਂ? ਕਿਵੇਂ ਕੰਧ ਪਾਰ ਕਰਾਂ? ਅਗਲੇ ਤਿੰਨ ਚਾਰ ਜਿਹੜੇ ਲਫ਼ਜ਼ ਨੇ ਜਵਾਬ ਹੈ, ਇਹ ਉੱਤਰ ਹੈ। ਉੱਤਰ ਕੀ ਮਿਲਦਾ ਗੁਰੂ ਵੱਲੋਂ? ਗੁਰ ਹਰਿ ਧਿਆਨ ਨਿਹਾਲ। ਇੱਥੇ ਮੈਂ ਬੇਨਤੀ ਕਰਾਂ, ਅੱਖਰ ਅੱਗੇ ਪਿੱਛੇ ਕਰਕੇ ਜੋੜਨੇ ਹੋਣਗੇ। ਗੁਰ ਧਿਆਨ ਇਕੱਠਾ ਜੁੜਦਾ ਹੈ। ਗੁਰੂ ਦਾ ਧਿਆਨ ਪੌੜੀ ਬਣ ਜਾਂਦੀ ਏ, ਗੁਰੂ ਦੇ ਚਰਨਾਂ ਦਾ ਧਿਆਨ ਸਤਿਗੁਰੂ ਕਹਿੰਦੇ ਨੇ ਪੌੜੀ ਬਣ ਜਾਂਦੀ ਏ। ਤੇ ਹਰੀ ਨਿਹਾਲ, ਗੁਰੂ ਦੇ ਚਰਨਾਂ ਦਾ ਧਿਆਨ ਤਰ ਤੇ ਦੀਵਾਰ ਟੱਪ ਕੇ ਹਰੀ ਨੂੰ ਨਿਹਾਲ ਲੈ, ਦਰਸ਼ਨ ਪਾ ਲੈ, ਬਸ ਕੰਮ ਇੰਨਾ ਕੁ ਹੈ। ਏਡਾ ਕੋਈ ਕੰਮ ਹੈ? ਆਪਣੇ ਗੁਰੂ ਦੇ ਚਰਨਾਂ ਦਾ ਧਿਆਨ ਕਰ, ਭਾਵ ਗੁਰੂ ਦਾ ਉਪਦੇਸ਼, ਇਸ ਵੱਲ ਧਿਆਨ ਕਰ, ਉਸ ਉਪਦੇਸ਼ ਨੂੰ ਕਮਾ ਤੇ ਹਰੀ ਨਿਹਾਲ ਤੇ ਪ੍ਰਭੂ ਦੇ ਦਰਸ਼ਨ ਪਾ ਲੈ। ਇਹੀ ਪੌੜੀ ਹੈ। ਗੁਰੂ ਦੇ ਚਰਨਾਂ ਦਾ ਧਿਆਨ, ਗੁਰੂ ਦੇ ਉਪਦੇਸ਼ ਵੱਲ ਧਿਆਨ, ਇਹ ਪੌੜੀ ਹੈ। ਇਸ ਪੌੜੀ ਤੇ ਚੜ ਜਾ, ਕਿਲਾ ਪਾਰ ਕਰ ਲੈ, ਕਿਲੇ ਦੀ ਕੰਧ ਟੱਪ ਜਾ ਤੇ ਜਾ ਕੇ ਦਰਸ਼ਨ ਕਰ ਲੈ, ਹਰੀ ਨੂੰ ਨਿਹਾਲ ਲੈ। ਦੇਖੋ ਕੈਸਾ ਸੋਹਣਾ ਰੂਪਕ ਹੈ। ਦੋ ਪੰਕਤੀਆਂ ਚ ਕਿੱਡੀ ਗੱਲ ਸੋਹਣੀ ਤਰੀਕੇ ਨਾਲ ਸਮਝਾਈ ਹੈ। ਪਰ ਇੱਥੇ ਜਿਨ੍ਹਾਂ ਨੂੰ ਹੁਣ ਜੁਗਤੀ ਨਹੀਂ ਆਉਂਦੀ ਅੱਖਰ ਜੋੜਨ ਦੀ, ਉਹ ਫਿਰ ਸਮਝ ਨਹੀਂ ਪਾਉਂਦੇ ਕੀ ਲਿਖਿਆ। ਜੁਗਤੀ ਆ ਹੈ, ਗੁਰ ਧਿਆਨ ਇਹ ਪੌੜੀ ਏ, ਗੁਰੂ ਦੇ ਚਰਨਾਂ ਦਾ ਧਿਆਨ ਇਹ ਪੌੜੀ ਏ, ਤੇ ਫਿਰ ਹਰੀ ਨਿਹਾਲ, ਇਹ ਪੌੜੀ ਨੂੰ ਵਰਤ ਤੇ ਹਰੀ ਦੇ ਦਰਸ਼ਨ ਕਰ ਲੈ, ਪ੍ਰਭੂ ਦੇ ਦਰਸ਼ਨ ਪਾ ਲੈ। ਫਿਰ ਸਮਝਾ ਦਿੱਤਾ, ਗੁਰ ਪੌੜੀ, ਗੁਰੂ ਹੁੰਦੀ ਹੈ ਪੌੜੀ, ਗੁਰੂ ਜ਼ਰੀਆ ਹੈ ਜਿਸ ਰਾਹੀਂ ਪ੍ਰਾਪਤੀ ਹੈ, ਗੁਰੂ ਪੌੜੀ ਹੈ, ਗੁਰੂ ਜ਼ਰੀਆ ਹੈ, ਗੁਰੂ ਸਹਾਇਕ ਹੈ, ਬੇੜੀ ਗੁਰੂ, ਗੁਰੂ ਹੀ ਪੌੜੀ ਬਣਦਾ, ਗੁਰੂ ਹੀ ਬੇੜੀ ਬਣਦਾ। ਚਾਹੇ ਸਮੁੰਦਰ ਪਾਰ ਕਰਨ ਦੀ ਤੁਲਨਾ ਹੋਵੇ, ਗੁਰੂ ਬੇੜੀ ਬਣ ਜਾਂਦਾ। ਕੰਧ ਪਾਰ ਕਰਨੀ ਹੈ ਕਿਲੇ ਦੀ, ਗੁਰੂ ਪੌੜੀ ਬਣ ਜਾਂਦਾ। ਗੁਰੂ ਹੀ ਬੇੜੀ ਹੈ, ਗੁਰੂ ਹੀ ਪੌੜੀ ਹੈ। ਅਸਲ ਵਿੱਚ ਹਰੀ ਨਾਮ ਸਮਝਾ ਰਹੇ ਨੇ, ਕਿਹੜੀ ਚੀਜ਼ ਹੈ ਗੁਰੂ ਵਿੱਚ ਜੋ ਮਦਦ ਕਰਦੀ ਹੈ, ਉਹ ਹੈ ਹਰੀ ਦਾ ਨਾਮ। ਗੁਰੂ ਹਰੀ ਦਾ ਨਾਮ ਦਿੰਦਾ ਹੈ, ਗੁਰੂ ਪਰਮੇਸ਼ਰ ਦਾ ਨਾਮ ਦਿੰਦਾ ਹੈ, ਜੋ ਪੌੜੀ ਬਣਦਾ ਹੈ, ਜੋ ਬੇੜੀ ਬਣਦਾ ਹੈ। ਗੁਰੂ ਵਿੱਚ ਜੋ ਨਾਮ ਹੈ, ਗੁਰੂ ਤੋਂ ਜੋ ਨਾਮ ਦੀ ਦਾਤ ਮਿਲਦੀ ਹੈ, ਉਹ ਬੇੜੀ ਹੈ, ਉਹ ਪੌੜੀ ਹੈ। ਹਰੀ ਦਾ ਨਾਮ ਜੋ ਗੁਰੂ ਤੋਂ ਮਿਲਦਾ ਹੈ, ਉਹ ਬੇੜੀ ਹੈ, ਉਹ ਪੌੜੀ ਹੈ। ਗੁਰ ਸਰ ਸਾਗਰ ਬੋਹਿਥੋ, ਗੁਰ ਤੀਰਥ ਦਰਿਆਓ। ਗੁਰ ਸਰ ਸਾਗਰ ਬੋਹਿਥੋ, ਸਰ ਸਾਗਰ ਆਖਿਆ ਸਮੁੰਦਰ ਨੂੰ, ਬੋਹਿਥੋ ਜਹਾਜ਼। ਗੁਰੂ ਹੀ ਸਮੁੰਦਰ ਨੂੰ ਪਾਰ ਕਰਨ ਲਈ ਬੇੜਾ ਹੈ, ਜਹਾਜ਼ ਹੈ। ਗੁਰ ਸਰਸਾਗਰ ਬੋਹਿਥੋ, ਸਰਸਾਗਰ ਆਖਿਆ ਸਮੁੰਦਰ ਨੂੰ, ਸੰਸਾਰ ਸਮੁੰਦਰ ਪਾਰ ਕਰਨ ਲਈ ਗੁਰੂ ਹੀ ਬੇੜਾ ਹੈ, ਗੁਰੂ ਹੀ ਜਹਾਜ਼ ਹੈ। ਸੰਸਾਰ ਸਾਗਰ ਦੇ ਪਾਰਲੇ ਕੰਢੇ ਪ੍ਰਭੂ ਦਾ ਦਰ, ਇਹ ਸੰਸਾਰ ਕੰਢਾ ਇਹ ਸੰਸਾਰ ਸਾਗਰ ਪਾਰ ਕਰਨਾ, ਗੁਰੂ ਹੀ ਬੇੜਾ ਹੈ, ਜਹਾਜ਼ ਹੈ। ਗੁਰੂ ਤੀਰਥ ਦਰਿਆਓ, ਤੀਰਥ ਦਰਿਆਓ, ਦਰਿਆ ਦੇ ਕੰਢੇ ਤੀਰਥ। ਗੁਰੂ ਹੀ ਸੱਚਾ ਤੀਰਥ ਹੈ, ਤੀਰਥ ਦਰਿਆਵਾਂ ਦੇ ਕੰਢੇ ਤੇ ਹੋਇਆ ਕਰਦੇ ਸੀ। ਆਮ ਤੌਰ ਤੇ ਜਿੰਨੇ ਤੀਰਥ ਵੇਖੋਗੇ ਸਾਰੇ ਦਰਿਆਵਾਂ ਦੇ ਕੰਢੇ ਤੇ ਨੇ। ਤੋ ਦਰਿਆਵਾਂ ਦੇ ਕੰਢੇ ਤੇ ਵਸਦਾ ਸੱਚਾ ਤੀਰਥ ਤੇ ਗੁਰੂ ਹੀ ਹੈ। ਜੇ ਤਿਸ ਪਾਵੈ ਉਜਲੀ ਸਤਸਰ ਨਾ ਬਣ ਜਾਓ, ਜੇ ਤਿਸ ਪਾਵੈ ਉਜਲੀ, ਜੇ ਪ੍ਰਭੂ ਨੂੰ ਪਾਵੈ ਤਾਂ ਮੈਂ ਵੀ ਉਜਲੀ ਹੋ ਜਾਵਾਂ। ਕਿਵੇਂ? ਸਤ ਸਰ ਨਾਵਣ ਜਾਓ, ਮੈਂ ਵੀ ਸਤ ਸੰਗ ਸਰੋਵਰ ਵਿੱਚ ਇਸ਼ਨਾਨ ਕਰਨ ਜਾਵਾਂ। ਸਤ ਸਰ ਆਖਿਆ ਸਤਸੰਗ ਸਰੋਵਰ ਨੂੰ, ਸਤਸੰਗ ਨੂੰ। ਨਾਵਣ ਜਾਓ, ਇਸ਼ਨਾਨ ਕਰਨ ਜਾਵਾਂ। ਜੇ ਤਿਸ ਭਾਵੈ, ਜੇ ਪ੍ਰਭੂ ਨੂੰ ਪਾਵੇ, ਜੇ ਪ੍ਰਭੂ ਦੀ ਮਿਹਰ ਹੋਵੇ ਮੇਰੇ ਤੇ, ਤਾਂ ਉਜਲੀ, ਤਾਂ ਮੈਂ ਵੀ ਉਜਲੀ ਹੋ ਜਾਵਾਂ। ਕਿਵੇਂ ਉਜਲੀ ਹੋ ਜਾਵਾਂ? ਸਤਸਰ ਨਾਵਣ ਜਾਓ, ਮੈਂ ਵੀ ਸਤਸੰਗ ਵਿਚ ਪਹੁੰਚਾ ਮਨ ਦਾ ਇਸ਼ਨਾਨ ਕਰਾਉਣ ਲਈ, ਮੈਂ ਵੀ ਉਜਲੀ ਹੋ ਜਾਵਾਂ। ਜੇ ਪਰਮੇਸ਼ਰ ਦੀ ਮਿਹਰ ਹੋ ਜਾਏ ਮੇਰੇ ਤੇ, ਜੇ ਉਸ ਨੂੰ ਪਾਵੇ, ਤਾਂ ਮੈਂ ਵੀ ਸਤਸੰਗ ਵਿਚ ਪਹੁੰਚਾ ਮਨ ਦੇ ਇਸ਼ਨਾਨ ਲਈ, ਤੇ ਮਨ ਨੂੰ ਨਵਾਲ ਲਵਾਂ, ਮਨ ਸੁੱਚਾ ਕਰ ਲਵਾਂ। ਪੂਰੋ ਪੂਰੋ ਆਖੀਐ ਬਈ, ਅਸੀਂ ਸਦਾ ਪਰਮੇਸ਼ਰ ਨੂੰ ਪੂਰਨ ਆਖਦੇ ਹਾਂ। ਪੂਰੋ ਪੂਰੋ ਆਖੀਐ, ਪੂਰਨ ਕੌਣ ਹੁੰਦਾ ਹੈ? ਜਿਹਦੇ ਚ ਕੋਈ ਕਮੀ ਨਾ ਹੋਵੇ, ਘਾਟ ਨਾ ਹੋਵੇ, ਤਰੁੱਟੀ ਨਾ ਹੋਵੇ, ਉਸ ਨੂੰ ਆਖੀਦਾ ਹੈ ਪੂਰਨ। ਪੂਰਨ ਅਸੀਂ ਕਿਸ ਨੂੰ ਕਹਿੰਦੇ ਹਾਂ? ਉਹ ਜਿਹਦੇ ਚ ਕੋਈ ਕਮੀ ਨਾ ਹੋਵੇ, ਘਾਟ ਨਾ ਹੋਵੇ, ਤਰੁੱਟੀ ਨਾ ਹੋਵੇ। ਪੂਰੋ ਪੂਰੋ ਆਖੀਐ, ਅਸੀਂ ਸਦਾ ਇਹੋ ਆਖਦੇ ਹਾਂ ਕਿ ਪਰਮੇਸ਼ਰ ਪੂਰਨ ਹੈ। ਬਈ ਫਿਰ ਪਰਮੇਸ਼ਰ ਪੂਰਨ ਹੈ, ਪਰਮੇਸ਼ਰ ਵਿਚ ਕੋਈ ਨੁਕਸ ਨਹੀਂ, ਉਸ ਜੋਤ ਵਿਚ ਕੋਈ ਕਮੀ ਨਹੀਂ, ਘਾਟ ਨਹੀਂ। ਤੋ ਪੂਰਾ ਤਖਤ ਹੈ ਨਿਵਾਸ, ਇਹ ਵੀ ਆਖਦੇ ਹਾਂ ਕਿ ਉਹ ਜੋ ਹਿਰਦਾ ਤਖਤ ਪੂਰਨ ਹੋ ਚੁੱਕਾ ਹੈ, ਉਥੇ ਹੀ ਉਹ ਵਾਸਾ ਕਰਦਾ। ਤਖ਼ਤ ਆਖਿਆ ਹਿਰਦੇ ਤਖ਼ਤ ਨੂੰ, ਪੂਰਾ ਤਖ਼ਤ ਹੈ ਨਿਵਾਸ। ਜੇ ਉਹ ਪੂਰਨ ਹੈ ਤਾਂ ਉਸ ਹਿਰਦੇ ਚ ਵਾਸਾ ਕਰਦਾ ਹੈ ਜਿਹੜਾ ਹਿਰਦਾ ਪੂਰਨ ਹੋ ਚੁੱਕਾ ਹੋਵੇ। ਜਿਸ ਹਿਰਦੇ ਚ ਜੇ ਤਰੁੱਟੀ ਹੋਵੇ, ਕਮੀ ਹੋਵੇ, ਉਥੇ ਨਹੀਂ ਉਹ ਵਾਸ ਕਰੇਗਾ। ਅਸੀਂ ਆਖਦੇ ਹਾਂ ਪਰਮੇਸ਼ਰ ਪੂਰਨ ਹੈ, ਉਹਦੇ ਚ ਕੋਈ ਤਰੁੱਟੀ ਨਹੀਂ, ਕਮੀ ਨਹੀਂ, ਘਾਟ ਨਹੀਂ, ਕੋਈ ਨੁਕਸ ਨਹੀਂ। ਉਹ ਨੁਕਸ ਪਸੰਦ ਹੀ ਨਹੀਂ ਕਰਦਾ, ਉਹ ਤਾਂ ਉਸ ਹਿਰਦੇ ਤਖ਼ਤ ਦੇ ਵਿਚ ਨਿਵਾਸ ਕਰੇਗਾ ਜਿਹੜਾ ਪੂਰਨ ਹੈ, ਜਿਹੜਾ ਪੂਰਾ ਹੋ ਚੁੱਕਾ ਹੈ, ਜਿਸ ਦੇ ਵਿਚ ਵੀ ਕੋਈ ਨੁਕਸ ਬਾਕੀ ਨਹੀਂ ਰਿਹਾ, ਘਾਟ ਬਾਕੀ ਨਹੀਂ ਰਹੀ, ਉਸ ਹਿਰਦੇ ਵਿਚ ਉਹ ਵਸੇਗਾ। ਪੂਰਾ ਥਾਨ ਸੁਹਾਵਣਾ, ਪੂਰਾ ਆਸ ਨਿਰਾਸ। ਪੂਰਾ ਥਾਨ ਪੂਰਨ ਹੋ ਚੁੱਕੇ ਹਿਰਦੇ ਅਸਥਾਨ, ਸੁਹਾਵਣੇ ਬੜੇ ਸੋਹਣੇ ਹੁੰਦੇ ਨੇ। ਪੂਰਨ ਹੋ ਚੁੱਕੇ ਹਿਰਦੇ ਅਸਥਾਨ ਬੜੇ ਸੋਹਣੇ ਹੁੰਦੇ ਨੇ, ਖੇੜੇ ਵਿਚ ਹੁੰਦੇ ਨੇ, ਬੜੇ ਸੋਹਣੇ ਹੁੰਦੇ ਨੇ। ਪੂਰਾ ਆਸ ਨਿਰਾਸ, ਪੂਰਾ ਇੱਥੇ ਪੂਰੇ ਦਾ ਅਰਥ ਹੈ ਪੂਰੀ ਕਰਦਾ ਹੈ, ਪੂਰਾ ਪੂਰੀ ਕਰਦਾ ਹੈ। ਆਸ ਪੂਰਾ ਆਸ, ਉਹਦੀ ਆਸ ਪੂਰੀ ਕਰਦਾ ਹੈ, ਮਿਲਾਪ ਦੀ ਆਸ ਉਹਦੀ ਪੂਰੀ ਕਰਦਾ ਹੈ। ਪੂਰਾ ਆਸ ਉਸ ਬੰਦੇ ਦੀ ਮਿਲਾਪ ਦੀ ਆਸ ਪੂਰੀ ਕਰਦਾ ਹੈ। ਕਿਸ ਦੀ? ਆਸ ਨਿਰਾਸ, ਜੋ ਸਾਰੀਆਂ ਆਸਾਂ ਤੋਂ ਨਿਰਆਸ ਹੋ ਜਾਂਦਾ ਹੈ, ਜੋ ਸਾਰੀਆਂ ਆਸਾਵਾਂ ਤੋਂ ਮੁਕਤ ਹੋ ਜਾਂਦਾ ਹੈ, ਉਸ ਦੀ ਮਿਲਾਪ ਦੀ ਆਸ ਪੂਰੀ ਕਰਦਾ ਹੈ। ਤੋ ਆਸ ਲਫ਼ਜ਼ ਪੂਰੇ ਨਾਲ ਵੀ ਲੱਗਦਾ ਹੈ, ਤੇ ਆਸ ਲਫ਼ਜ਼ ਨਿਰਾਸ ਨਾਲ ਵੀ ਲੱਗਦਾ ਹੈ, ਦਿਲੀ ਦੀਪਕ ਹੈ, ਦੋਨੇ ਪਾਸੇ ਲੱਗਦਾ ਹੈ। ਪੂਰੇ ਆਸ ਉਹਦੀ ਆਸ ਮਿਲਾਪ ਦੀ ਪੂਰੀ ਕਰ ਦਿੰਦਾ ਹੈ, ਪੂਰਾ ਆਸ ਉਸ ਬੰਦੇ ਦੀ ਮਿਲਾਪ ਦੀ ਆਸ ਪੂਰੀ ਕਰ ਦਿੰਦਾ ਹੈ। ਕਿਸ ਦੀ? ਜੋ ਆਸ ਨਿਰਾਸ ਹੋ ਜਾਂਦਾ ਹੈ, ਜੋ ਆਸਾਵਾਂ ਤੋਂ ਨਿਰਾਸ ਹੋ ਜਾਂਦਾ ਹੈ, ਜੋ ਆਸਾਵਾਂ ਤੋਂ ਮੁਕਤ ਹੋ ਜਾਂਦਾ ਹੈ, ਜੋ ਆਸਾਵਾਂ ਮਨਸਾਵਾਂ ਨੂੰ ਮੁਕਾ ਲੈਂਦਾ, ਉਸ ਦੀ ਮਿਲਾਪ ਦੀ ਆਸ ਪੂਰੀ ਕਰ ਦਿੰਦਾ। ਨਾਨਕ ਪੂਰਾ ਜੇ ਮਿਲੈ ਕਿਉਂ ਘਾਟੈ ਗੁਣ ਤਾਸ। ਨਾਨਕ ਪੂਰਾ ਜੇ ਮਿਲੇ, ਜੇ ਜਗਿਆਸੂ ਨੂੰ ਪੂਰਨ ਪ੍ਰਭੂ ਮਿਲ ਪਵੇ, ਫਿਰ ਉਸ ਵਿਚ ਗੁਣਾਂ ਦੀ ਆਸ, ਫਿਰ ਉਸ ਵਿਚ ਗੁਣਾਂ ਦੀ ਘਾਟ ਕਿਵੇਂ ਰਹਿ ਸਕਦੀ ਹੈ? ਜਿਹਨੂੰ ਪ੍ਰਾਪਤੀ ਹੋ ਗਈ ਪ੍ਰਭੂ ਦੀ, ਬਾਈ ਉਸ ਹਿਰਦੇ ਵਿਚ, ਉਸ ਜਗਿਆਸੂ ਦੇ ਹਿਰਦੇ ਵਿਚ ਗੁਣਾਂ ਦੀ ਘਾਟ, ਗੁਣਾਂ ਦੀ ਕਮੀ ਰਹਿ ਨਹੀਂ ਸਕਦੀ। ਉਥੇ ਉਹ ਆਪੇ ਹੀ ਸਾਰੇ ਗੁਣ ਪੂਰੇ ਕਰ ਦੇਣਾ। ਹਾਂਜੀ, ਇੰਨਾ ਹੀ ਬਚਨ ਆਪ ਜੀ ਪ੍ਰਵਾਨ ਕਰੀਏ। ਪੁਰਨਾ ਚੁੱਕਾਂ ਦੀ ਖਿਮਾ ਸਾਰੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।